ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਖੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰਾਂ ਤਹਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀ ਠਠਤ ਭਵਾਨੀ ਕੀ ਉਪਾਸ਼ਨਾ ਪਠਤ ਬਾਣੀ ਵਾਹਿਗੁਰੂ ਵਾਹਿਗੁਰੂ ਰੜਤ ਅਮੁਕੇ ਹੈ ਸੁਕਲ ਬਸਨ ਮਾਲਾ ਸੁਦੀ ਦਸਤਾਰ ਦਾਢੀ ਕਰ ਹੈ ਹਮਨ ਪਾਠ ਗ੍ਰੰਥ ਗੌਰ ਜੂਕੇ ਹੈ ਠਠਤ ਭਵਾਨੀ ਕੀ ਉਪਾਸ਼ਨਾ ਪਠਤ ਬਾਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰਕੇ ਅਤੇ ਏਟੀਐਨ ਟੀਵੀ ਚੈਨਲ ਦੁਆਰਾ ਆਪ ਸੰਗਤਾਂ ਮਹਾਨ ਲਾਹੇ ਪ੍ਰਾਪਤ ਕਰ ਰਹੀਆਂ ਹੋ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਅੰਮ੍ਰਿਤ ਰੂਪ ਬਾਣੀ ਸੋਦਾਰ ਰਹਿ ਰਾਸ ਸਾਹਿਬ ਅਤੇ ਕੀਰਤਨ ਦਾ ਆਪਣੇ ਆਨੰਦ ਮਾਣਿਆ ਹੈ। ਸ਼੍ਰੀ ਗੁਰ ਪੰਥ ਪ੍ਰਕਾਸ਼ ਇਤਿਹਾਸ ਦੀ ਕਥਾ ਜੋ ਆਪ ਰੋਜ਼ਾਨਾ ਇਸ ਸਮੇਂ ਗੁਰੂ ਕੇ ਦੀਵਾਨ ਵਿੱਚ ਸਰਵਣ ਕਰਦੇ ਹੋ। ਕੱਲ ਕੂਕਿਆਂ ਦਾ ਪ੍ਰਸੰਗ ਆਪਨੇ ਸਰਵਣ ਕੀਤਾ ਸੀ, ਜਿਨ੍ਹਾਂ ਦਾ ਪਹਿਲਾ ਨਾਮ ਨਾਮਧਾਰੀ ਹੈ, ਬਾਲਕ ਸਿੰਘ ਜੀ ਹੋਏ ਹੈ, ਜਿਨ੍ਹਾਂ ਨੇ ਛੋਟੀ ਉਮਰੇ ਸਤਸੰਗ ਕੀਤੀ ਔਰ ਨਾਮ ਜਪਿਆ। ਨਾਮ ਜਪਦਿਆਂ ਜਪਦਿਆਂ ਪਰਮੇਸ਼ਰ ਦੀ ਕਿਰਪਾ ਹੋਈ, ਆਪਣੇ ਭਰਾ ਦੇ ਨਾਲ ਮਿਲ ਕੇ ਕਿਰਤ ਵਿਰਤ ਵੀ ਕਰਦੇ ਰਹੇ ਔਰ ਗੁਰੂ ਸਾਹਿਬ ਦੇ ਨਾਮ ਦੇ ਉੱਪਰ ਲੰਗਰ ਵੀ ਚਲਾਇਆ, ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਨਾਲ ਵੀ ਜੋੜਿਆ ਔਰ ਫਿਰ ਲੁਧਿਆਣੇ ਦੇ ਪਾਸ ਪਹਿਣੀ ਨਗਰ ਦੇ ਵਿੱਚ ਰਾਮ ਸਿੰਘ ਜੀ ਨੇ ਜਨਮ ਲਿਆ ਹੈ ਔਰ ਇਹ ਵੀ ਸੁੱਤੇ ਸਿੱਧੇ ਛੋਟੀ ਉਮਰੇ ਹੀ ਸਤਸੰਗ ਦੇ ਪ੍ਰੇਮੀ ਬਣੇ ਤੇ ਫਿਰ ਜਵਾਨ ਜਦੋਂ ਹੋਏ ਲਾਹੌਰ ਵਿਖੇ ਪਹੁੰਚ ਕੇ ਸਿੱਖ ਪਲਟਨ ਦੇ ਵਿੱਚ ਭਰਤੀ ਹੋਏ ਔਰ ਇੱਥੇ ਡਿਊਟੀ ਕਰਦਿਆਂ ਹੋਇਆਂ ਵੀ ਜਿੱਥੇ ਕਿਤੇ ਡਿਊਟੀ ਲੱਗਣੀ ਬਾਣੀ ਪੜ੍ਹਦੇ ਰਹਿਣਾ, ਜਿੰਨੀ ਕੁ ਬਾਣੀ ਕੰਠ ਸੀ, ਜਾਂ ਫਿਰ ਸਿਮਰਨ ਕਰਦੇ ਰਹਿਣਾ। ਪੁਰਾਣੇ ਬਜ਼ੁਰਗਾਂ ਦੀ ਇੱਕ ਕਹਾਵਤ ਹੁੰਦੀ ਸੀ ਵੀ ਬਾਣੀ ਕੰਠ ਤੇ ਪੈਸਾ ਕੰਠ। ਪੈਸਾ ਉਹ ਕੰਮ ਦਿੰਦਾ ਜਿਹੜਾ ਗੰਢ ਨਾ ਪੱਲੇ ਬੰਨਿਆ ਹੋਵੇ, ਜੇ ਪੈਸਾ ਕੋਲ ਹੀ ਨਹੀਂ ਫਿਰ ਉਹਨੇ ਲੋੜ ਪੈਣ ਤੋਂ ਕੀ ਕੰਮ ਦੇਣਾ। ਇਸੇ ਤਰ੍ਹਾਂ ਬਾਣੀ ਦਾ ਅਭਿਆਸ ਉਹੀ ਉਹ ਕਰ ਸਕਦਾ ਜਿਸ ਨੂੰ ਬਾਣੀ ਕੰਠ ਹੋਵੇਗੀ। ਜੇ ਗੁਟਕਾ ਸਾਹਿਬ ਤੋਂ ਹੀ ਬਾਣੀ ਪੜ੍ਹੇਗਾ, ਬਾਣੀ ਕੰਠ ਕਰਨ ਦਾ ਯਤਨ ਨਹੀਂ ਕਰਦਾ, ਫਿਰ ਤਾਂ ਨਿਤਨੇਮ ਕਰਨ ਵੇਲੇ ਰੋਜ਼ਾਨਾ ਪੋਥੀ ਸਾਹਿਬ ਜਾਂ ਗੁਟਕਾ ਲੱਭੇਗਾ। ਪਰ ਜਿਨ੍ਹਾਂ ਨੂੰ ਬਾਣੀ ਕੰਠ ਹੋਵੇ ਉਹ ਭਾਵੇਂ ਜਿੱਥੇ ਮਰਜ਼ੀ ਹੋਣ, ਉਹ ਕੰਠ ਬਾਣੀ ਦੁਆਰਾ ਬਾਣੀ ਦਾ ਰਸ ਪ੍ਰਾਪਤ ਕਰ ਲੈਂਦੇ ਨੇ। ਇਹ ਰਾਮ ਸਿੰਘ ਜੀ ਨੂੰ ਜਿੰਨੀ ਕੁ ਬਾਣੀ ਕੰਠ ਸੀ ਇਹ ਪੜ੍ਹਦੇ ਰਹੇ ਔਰ ਫਿਰ ਜਦੋਂ ਡਿਊਟੀ ਤੋਂ ਆਉਣਾ ਤਾਂ ਹੋਰ ਬਾਣੀ ਕੰਠ ਕਰਨ ਦਾ ਯਤਨ ਕਰਨਾ। ਇੱਕ ਸਮੇਂ ਇਹਨਾਂ ਦੀ ਫੌਜ ਦੀ ਪਲਟਨ ਹਜ਼ਰੋਂ ਨਗਰ ਵਿਖੇ ਗਈ ਜਿੱਥੇ ਬਾਲਕ ਸਿੰਘ ਜੀ ਰਹਿੰਦੇ ਸਨ। ਰਾਮ ਸਿੰਘ ਪਹਿਲਾਂ ਹੀ ਸਤਸੰਗੀ ਸੀ, ਕਿਸੇ ਵੀ ਸਾਧੂ ਮਹਾਤਮਾ ਬਾਰੇ ਸੁਣਦੇ ਤਾਂ ਉਸਦੇ ਕੋਲ ਜ਼ਰੂਰ ਜਾਇਆ ਕਰਦੇ ਸਨ ਵੀ ਕੋਈ ਨਾ ਕੋਈ ਸ਼ੁਭ ਗੁਣ ਲੱਭੇਗਾ, ਪਰਮੇਸ਼ਰ ਦੇ ਦਰ ਘਰ ਦੀ ਗੱਲ ਸੁਣਾਂਗੇ। ਇਹ ਹਜ਼ਰੋਂ ਵਿਖੇ ਬਾਲਕ ਸਿੰਘ ਜੀ ਦੇ ਕੋਲ ਗਏ ਹੈ ਔਰ ਜਾ ਕੇ ਆਖਿਆ ਵੀ ਤੁਸੀਂ ਸਿਮਰਨ ਭਜਨ ਵਾਲੇ ਹੋ, ਕੋਈ ਗੁਰੂ ਘਰ ਦੀ ਗੱਲ ਸੁਣਾਓ ਵੀ ਨਾਮ ਕਿਵੇਂ ਜਪਣਾ ਚਾਹੀਦਾ। ਬਾਲਕ ਸਿੰਘ ਨੇ ਆਖਿਆ ਵੀ ਨਾਮ ਤੇ ਵਾਹਿਗੁਰੂ ਮੰਤਰ ਹੀ ਸਭ ਤੋਂ ਉੱਤਮ ਹੈ। ਭਾਈ ਗੁਰਦਾਸ ਜੀ ਦੇ ਵੀ ਬਚਨ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਵੀ ਕੋਈ ਇੱਕ ਵਾਰ ਵੀ ਪ੍ਰੇਮ ਦੇ ਨਾਲ ਵਾਹਿਗੁਰੂ ਕਹਿ ਲਵੇ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਉਹਦੇ ਅੰਦਰ ਹੋਰ ਪ੍ਰੇਮ ਲਾ ਦਿੰਦੇ ਆ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ। ਏਕ ਵਾਰ ਵਾਹਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇਹ ਗੁਰੂ ਸਾਹਿਬ ਜੀ ਦੀ ਕਿਰਪਾ ਕਿ ਉਹ ਹੇਤ ਪ੍ਰੇਮ ਲਾ ਦਿੰਦੇ ਹੈ। ਜਦੋਂ ਐਸਾ ਗੁਰੂ ਘਰ ਦਾ ਉਪਦੇਸ਼ ਸੁਣਾਇਆ राम सिंह जी का मन बड़ा प्रभावित होया। सत संगत विच होर लम्मा समा बतीत करना शुरू कर दिता। जदों शुभ भाग जागदे आ फिर सत संगत की प्राप्ति होया करदी है। जे माड़े कर्म पैदा हो जाण फिर बंदा सत संगत तो दूर हुंदा जांदा रहिंदा है। डॉक्टर भाई वीर सिंह जी ने यह बचन लिखे है भी सत संग विच लम्मा समा जिहड़ा बतीत करदा है, श्री गुरु ग्रंथ साहिब जी महाराज दे कोल बैठदा है, गुरु के दरबार विच आके बैठना यह सतगुरु पातशाह महाराज दे कोल बैठना ही है। सतगुरां दे कोल बैठेगा तो सतगुरां दे बचन भी कन्नां दे विच पैणगे, इस द्वारा प्रीत लगती है और सत संगत विचों सेवा करन दा चाओ पैदा हुंदा है, सेवा करके मन की मैल लै जाती है और मन की मैल लै जाए फिर पवित्र मन दे विच नाम दा वासा बहुत छेती होया करदा है। राम सिंह जिवें जिवें सतसंग करते रहे तिवें तिवें संसार वालों मोह टुटता गया। अखीर नूं एक दिन इन्हां ने अपनी ड्यूटी भी छड्ड दित्ती, फौज विचों नाम कटवा लिया। सो इन्हां ने बड़ा भारी प्रचार किया गुरसिखी का, लोगों नूं जोड़ते रहे, पर जदों समा ऐसा आया दुनिया दे विच सरकारां धक्के करन लगियां, गऊ गरीब दे नाल धक्का होण लग्या, तां आप दे जिहड़े सतसंगी सन जिहड़े नामधारी कहाउंदे सन उन्हां ने फिर ये पापां नूं रोकण दा यतन किया। जिहड़े कसाई लोग सन उन्हां नूं करड़ियां सजावां भी दित्तियां और गिरफ्तार भी हुंदे रहे, कई फांसी दे फंदे उपर चढ़े। मलेरकोटले दे जिहड़े बुचड़ लोग सन उन्हां ने मलेरकोटले दे इलाके, रैकोट दे इलाके, मलौद दे इलाके विच बड़ा भारी उपद्रव खड़ा किया। तां इन्हां नामधारियां ने शस्त्र लै के वह कई बुचड़ वढ छुट्टे। भावें तुरकानी फौजां ने इन्हां दा मुकाबला करना चाहिया पर नामधारियां दा मुकाबला ना कर सके, हार के भज गए। अंग्रेज सरकार की मदद मंगी, अंग्रेज दियां फौजां आ गईयां जिन्हां दे कोल बड़ा भारी असला गोली बरूद सी, तोपां बीड़ दित्तियां। इधरों नामधारियां ने भी वेख लिया भी हुण इन्हां तोपां दा मुकाबला करन वास्ते साडे कोल कुछ नहीं, असीं दूजे रवायती हथियारां दा मुकाबला कर सकते हाँ, पर हुण एक शहीदी ही है शहादत प्राप्त कर सकांगे। उस समें इन्हां ने गुरु की बाणी पढ़दियां होयां, नाम जपदियां होयां तोपां दे अगे खलो के खुशी दे सहत शहादतां प्राप्त कीतियां। और जो इन्हां दे मुख प्रचारक सन बाबा राम सिंह जी उन्हां नूं काले पानी भेज दिता गया ते उत्थे उन्हां ने शरीर त्याग गया। राम सिंह जी ने विआह कराया होया सी पर इन्हां दे दो लड़कियां नहीं जन्म लिया, लड़का कोई नहीं सी, इस करके ये कूके मत नूं अगे इन्हां दे भरा हरी सिंह चलाउंदे रहे, जिन्हां दा दूजा नाम बाबा बुद्ध सिंह करके भी आउंदा है। और ये बाबा हरी सिंह तो बाद इन्हां दे पुत्र प्रताप सिंह जां फिर बाबा जगजीत सिंह उन्हां तो बाद होए है। ते हुण ये भी जिहड़ा मत है वह धड़ियां दे विच वंडिया गया, उन्हां दे वखो वख धड़े बन गए ने, आपस दे विच झगड़ा आदि भी हुंदा रहिंदा है। सो ये नामधारियां दा प्रसंग जो ग्ञानी ज्ञान सिंह जी ने लिखिया वह आप संगतां ने बड़े प्रेम दे नाल कल सरवण किया सी, जो कुछ कु होर इतिहास है वह आप प्रेम दे नाल सरवण करो।
वाहिगुरू साहिब जी। ठड़त भवानी की उपासना पठत बानी,
ठड़त भवानी की उपासना, भवानी भावें एक देवी भी है, ਪਰ ਭਾਵ ਨਾਮ ਸੰਸਾਰ ਦਾ ਹੈ, ਆਨੀ ਨਾਮ ਲਿਆਉਣ ਦਾ ਹੈ। ਜੋ ਸੰਸਾਰ ਦੇ ਵਿੱਚ ਸ਼ਕਤੀਆਂ ਨੂੰ ਲਿਆਉਣ ਵਾਲੀ ਹੈ, ਅਥਵਾ ਜੋ ਖੁਦ ਭਾਵ ਸੰਸਾਰ ਦੇ ਵਿੱਚ ਆਈ ਹੋਈ ਹੈ। ਗੁਰਮਤਿ ਦੇ ਅਨੁਸਾਰ ਅਰਥ ਇਉਂ ਕੀਤੇ ਜਾਂਦੇ ਹੈ, ਭਾਵ ਆਨੀ ਸੰਸਾਰ ਦੇ ਵਿੱਚ ਆਈ ਹੋਈ ਗੁਰੂ ਕੀ ਬਾਣੀ। ਇਹ ਸੰਸਾਰ ਦੇ ਵਿੱਚ ਕਿੱਥੋਂ ਆਈ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪ੍ਰਤੱਖ ਤੌਰ ਤੇ ਕਹਿ ਦਿੱਤਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ। ਇਹ ਬਾਣੀ ਸਾਧ ਸੰਗਤ ਜੀ ਉਹ ਧੁਰ ਤੋਂ ਆਈ ਹੋਈ ਹੈ, ਧੁਰ ਤੋਂ ਆਈ ਹੋਈ ਸੰਸਾਰ ਦੇ ਵਿੱਚ ਇਹ ਬਾਣੀ ਜੋ ਜੀਵਾਂ ਦਾ ਉਧਾਰ ਕਰਨ ਵਾਲੀ ਹੈ। ਇਹ ਕੂਕੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਆ, ਅਭਿਆਸ ਕਰਦੇ ਹਨ।
ਵਾਹਿਗੁਰੂ ਵਾਹਿਗੁਰੂ ਰਟ ਤੋਂ ਮੁਕੇ ਹੈ,
ਮੁਕੇ ਮੁਕਣ ਤੋਂ ਰਹਿਤ, ਰੁਕਣ ਤੋਂ ਰਹਿਤ, ਇੱਕ ਰਸ ਵਾਹਿਗੁਰੂ 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 ਕਹਿੰਦੇ ਰਹਿੰਦੇ ਨੇ। ਪਹਿਲਾਂ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਫਿਰ ਕੰਮ ਕਾਜ ਕਰਦਿਆਂ ਹੋਇਆਂ ਵਾਹਿਗੁਰੂ ਸ਼ਬਦ ਦਾ ਅਭਿਆਸ ਇਹਨਾਂ ਨੇ ਕਰਦੇ ਰਹਿਣਾ। ਇਸੇ ਤਰ੍ਹਾਂ ਹੀ ਜੋ ਕਾਰ ਸੇਵਾ ਵਾਲੀਆਂ ਸੰਪਰਦਾਵਾਂ ਨੇ, ਉਹਨਾਂ ਦਾ ਵੀ ਐਸਾ ਹੀ ਨਿਯਮ ਹੈ। ਉਹ ਅੰਮ੍ਰਿਤ ਵੇਲੇ ਬਾਣੀਆਂ ਦਾ ਨਿਤਨੇਮ ਕਰਦੇ ਆ, ਜਾਂ ਜਿਹੜੇ ਨਿਤਨੇਮ ਨਹੀਂ ਕਰ ਸਕਦੇ ਉਹ ਫਿਰ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਬੈਠ ਕੇ। ਬੈਠਿਆਂ ਬੈਠਿਆਂ ਜਦੋਂ ਹੰਭ ਜਾਂਦੇ ਆ ਤਾਂ ਫਿਰ ਖਲੋ ਕੇ ਵੀ ਨਾਮ ਜਪਦੇ ਆ। ਕਈ ਵਾਰ ਉਹ ਗੇੜੇ ਦੇ ਕੇ ਨਾਮ ਜਪਦੇ ਰਹਿੰਦੇ ਨੇ। ਸਤਨਾਮ ਵਾਹਿਗੁਰੂ ਦਾ ਅਭਿਆਸ ਇਉਂ ਕਰਦੇ ਨੇ ਸਵੇਰੇ ਤੇ ਸ਼ਾਮ ਦੋਵੇਂ ਟਾਈਮ ਸੰਗਤੀ ਰੂਪ ਦੇ ਵਿੱਚ। ਫਿਰ ਜਦੋਂ ਦਿਨੇ ਉਹ ਸੇਵਾ ਕਰਦੇ ਆ, ਸੇਵਾ ਕਰਦੇ ਆ, ਉਹਨਾਂ ਦੇ ਸਿਰ ਵਿੱਚ ਸਿਰ ਤੇ ਟੋਕਰੀ, ਹੱਥ ਵਿੱਚ ਕਈ ਇਤਿਹਾਦਿਕ ਕਹੀ ਟੋਕਰੀ ਦੁਆਰਾ ਸੇਵਾਵਾਂ ਕਰਦੇ ਆ ਗੁਰੂ ਘਰ ਦੀਆਂ। ਵੀ ਫਿਰ ਵੀ ਵਾਹਿਗੁਰੂ ਸਤਨਾਮ ਦਾ ਜਾਪ ਉਹਨਾਂ ਦੀ ਰਸਨਾ ਤੋਂ ਹੁੰਦਾ ਰਹਿੰਦਾ ਹੈ। ਇਹ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੀਆਂ ਸੰਪਰਦਾਵਾਂ ਨੇ, ਉਹ ਭਾਵੇਂ ਕਾਰ ਸੇਵਾ ਵਾਲੇ ਨੇ, ਭਾਵੇਂ ਨਿਹੰਗ ਸਿੰਘ ਨੇ, ਭਾਵੇਂ ਨਾਮ ਤਹਾਰੀਏ ਨੇ, ਉਹਨਾਂ ਦਾ ਇਹ ਨਿਯਮ ਹੈ ਕਿ ਵਾਹਿਗੁਰੂ ਵਾਹਿਗੁਰੂ ਨੂੰ ਇੱਕ ਰਸ ਜਪਦੇ ਰਹਿਣਾ।
ਸ਼ੁਕਲ ਬਸਨ ਮਾਲਾ ਸੁਧੀ ਦਸਤਾਰ ਦਾਡੀ।
ਸਾਧ ਸੰਗਤ ਜੀ ਉਹ ਬੜੇ ਸਾਫ ਵਸਤਰ ਪਹਿਨ ਕੇ ਰੱਖਦੇ ਆ, ਤੇ ਗਲ ਦੇ ਵਿੱਚ ਮਾਲਾ ਵੀ ਪਹਿਨਦੇ ਆ। ਇਹ ਜਿਹੜੇ ਕੂਕੇ ਨਾਮ ਧਾਰੀ ਹੈ, ਤੇ ਚਿੱਟੀ ਦਸਤਾਰ ਤੇ ਦਾੜੀ ਉਹ ਬੰਨਦੇ ਨਹੀਂ, ਦਾੜੀ ਪ੍ਰਕਾਸ਼ ਕਰਕੇ ਭਾਵ ਖੁੱਲਾ ਦਾੜਾ ਰੱਖਦੇ ਨੇ, ਜਿਵੇਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ। ਹੁਣ ਤਾਂ ਭਾਵੇਂ ਉਨੀ ਰਹਿਤ ਨਾ ਰੱਖਦੇ ਹੋਣ, ਪਰ ਪੁਰਾਣੇ ਸਮੇਂ ਕਹਿੰਦੇ ਇਹਨਾਂ ਦੀ ਰਹਿਤ ਬਹੁਤ ਪੱਕੀ ਹੋਇਆ ਕਰਦੀ ਸੀ। ਔਰ ਇਹਨਾਂ ਦੇ ਮਤ ਵਿੱਚ ਅੰਮ੍ਰਿਤ ਵੀ ਛਕਾਇਆ ਜਾਂਦਾ ਸੀ, ਅੰਮ੍ਰਿਤ ਛਕਾ ਕੇ ਸਿੰਘ ਵੀ ਸਜਾਉਂਦੇ ਸਨ। ਔਰ ਇਸ ਦੇ ਨਾਲ ਨਾਲ ਨਾਮ ਦੇ ਅਭਿਆਸੀ ਸੀ, ਕੀਰਤਨ ਵੀ ਕਰਿਆ ਕਰਦੇ ਸਨ। ਕੀਰਤਨ ਦੀ ਦਾਤ ਤੇ ਇਹਨਾਂ ਨੇ ਹੁਣ ਵੀ ਸਾਂਭ ਕੇ ਰੱਖੀ ਹੋਈ ਹੈ। ਬੜੇ ਵੱਡੇ ਵੱਡੇ ਰਾਗੀ ਜਿਨ੍ਹਾਂ ਨੇ ਰਾਗਾਂ ਦੀ ਮਿਹਨਤ ਕੀਤੀ ਹੈ, ਉਹ ਇਸ ਮਤ ਦੇ ਵਿੱਚ ਬਹੁਤ ਮਿਲ ਜਾਂਦੇ ਨੇ। ਜਿਨ੍ਹਾਂ ਨੇ ਰਾਗਾਂ ਦੀ ਕਮਾਈ ਕੀਤੀ ਹੈ, ਇਹ ਰਾਗ ਗਾਇਨ ਕਰਦੇ ਨੇ। ਆਮ ਆਪਾਂ ਦੀਵਾਨ ਦੇ ਵਿੱਚ ਜ਼ਿਆਦਾਤਰ ਰੀਤਾਂ ਹੀ ਸੁਣਦੇ ਹਾਂ, ਰੀਤਾਂ ਗਾਈਆਂ ਜਾਂਦੀਆਂ ਨੇ। ਹੁਣ ਤਾਂ ਰਾਗੀ ਸਿੰਘ ਜਦੋਂ ਰੀਤਾਂ ਪੜ੍ਹਦੇ ਆ, ਉਹ ਵੀ ਨਵੀਨ ਰੀਤਾਂ ਆ ਗਈਆਂ ਨੇ। ਪੁਰਾਣੇ ਰਾਗੀ ਪੁਰਾਤਨ ਰੀਤਾਂ ਪੜ੍ਹਿਆ ਕਰਦੇ ਸਨ, ਜਾਂ ਫਿਰ ਜਦੋਂ ਦੀਵਾਨ ਦੀ ਪ੍ਰਾਰੰਭਤਾ ਹੋਇਆ ਕਰਦੀ ਸੀ, ਪਹਿਲਾਂ ਉਹ ਸਮੇਂ ਦੇ ਅਨੁਸਾਰ ਉਹ ਸਮੇਂ ਦੇ ਰਾਗ ਵਿੱਚ ਮੰਗਲ ਪੜ੍ਹਨਾ, ਔਰ ਮੰਗਲ ਪੜ੍ਹ ਕੇ ਫਿਰ ਸਮੇਂ ਦੇ ਰਾਗ ਦੇ ਵਿੱਚ ਸ਼ਬਦ ਦਾ ਗਾਇਨ ਕਰਨਾ, ਉਸ ਤੋਂ ਬਾਅਦ ਫਿਰ ਪੁਰਾਤਨ ਰੀਤਾਂ ਰਾਗੀ ਸਿੰਘ ਪੜ੍ਹਿਆ ਕਰਦੇ ਸਨ। ਇਹ ਸਾਰੀ ਮਰਜ਼ਾਦਾ ਨੂੰ ਹੁਣ ਵੀ ਕਾਫ਼ੀ ਰਾਗੀ ਜਥਿਆਂ ਨੇ ਸੰਭਾਲ ਕੇ ਰੱਖਿਆ ਹੋਇਆ, ਉਸੇ ਪੁਰਾਤਨ ਰੀਤ ਦੇ ਅਨੁਸਾਰ ਕੀਰਤਨ ਕਰਦੇ ਹੈ। ਇਹ ਰੀਤ ਕੂਕਿਆਂ ਦੇ ਵਿੱਚ ਵੀ ਬੜੀ ਪਰਿਪੱਕ ਹੈ, ਉਹ ਵੀ ਪੁਰਾਤਨ ਰੀਤੀ ਦੇ ਅਨੁਸਾਰ ਮਰਜ਼ਾਦਾ ਦੇ ਅਨੁਸਾਰ ਕੀਰਤਨ ਕਰਦੇ ਹਨ।
ਕਰ ਹੈ ਹਮਨ ਪਾਠ ਗ੍ਰੰਥ ਗੁਰੂ ਜੀ ਕੇ ਹੈ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਵੀ ਕਰਦੇ ਹੈ, ਪਰ ਇੱਕ ਇਹਨਾਂ ਦੇ ਵਿੱਚ ਕੁਰੀਤੀ ਵੀ ਹੈ। ਉਹ ਕੁਰੀਤੀ ਕਿਹੜੀ ਹੈ? ਇਹ ਗੁਰਬਾਣੀ ਪੜ੍ਹਦੇ ਹੋਏ, ਸਿਮਰਨ ਕਰਦੇ ਹੋਏ ਵੀ ਹਵਨ ਆਦਿ ਕਰਦੇ ਨੇ। ਹਵਨ ਆਦਿ ਕਰਨ ਦੀ ਇਹਨਾਂ ਵਿੱਚ ਬੜੀ ਭਾਰੀ ਕੁਰੀਤੀ ਹੈ। ਜਾਂ ਪਹਿਲਾਂ ਗਿਆਨ ਸਿੰਘ ਜੀ ਨੇ ਇੱਕ ਹੋਰ ਵੀ ਦੱਸਿਆ ਸੀ ਵੀ ਜਦੋਂ ਇਹ ਸਿਮਰਨ ਕਰਦੇ ਆ ਨਾ, ਇਹ ਸ਼ੁੱਧ ਬੁੱਧ ਇੰਨੀ ਭੁਲਾ ਦਿੰਦੇ ਆ ਵੀ ਕਈ ਵਾਰ ਇਹਨਾਂ ਦੀਆਂ ਦਸਤਾਰਾਂ ਲੱਥ ਜਾਂਦੀਆਂ ਨੇ, ਦਸਤਾਰ ਨਹੀਂ ਲੱਥਣੀ ਚਾਹੀਦੀ। ਸਿੱਖ ਜਿਹੜਾ ਉਹ ਟਿਕਾਓ ਦੇ ਵਿੱਚ ਆ ਕੇ ਸਿਮਰਨ ਭਜਨ ਕਰੇ। ਸਿਮਰਨ ਤਨ ਤੇ ਮਨ ਦਾ ਟਿਕਾਓ ਦੇਣ ਵਾਲਾ ਹੈ।
ਦਸਵੇਂ ਗੁਰੂ ਕੇ ਸਿੰਘ ਸਾਧਕ ਸਹੀ ਹੈ ਸਭ,
ਇਉਂ ਸਾਧ ਸੰਗਤ ਜੀ ਇਹ ਕੂਕੇ। ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸਿੱਖੀ ਨੂੰ ਸਾਂਭਣ ਵਾਲੇ ਸਿੰਘ ਤੇ ਸਹੀ ਸਿਦਕ ਆਦਿ ਰੱਖਣ ਵਾਲੇ ਹਨ।
ਲਾਲ ਸਾਲ ਲਾਮ ਰਾਜ ਲੈਬੇ ਕੀ ਅਚੂਕੇ ਹੈ।
ਤੇ ਸਾਧ ਸੰਗਤ ਜੀ ਉਹ ਜਿਹੜੀ ਲਾਲਸਾ ਹੈ, ਮਨ ਦੇ ਵਿੱਚ ਇੱਛਾ ਹੈ, ਉਹ ਇਹ ਹੈ ਵੀ ਸੋਹਣਾ ਸਫਲ ਰਾਜ ਹੋਵੇ ਸਿੱਖ ਪੰਥ ਦਾ, ਖਾਲਸੇ ਪੰਥ ਦਾ। ਇਹ ਸਦਾ ਮਨ ਦੇ ਵਿੱਚ ਇੱਛਾ ਲੈ ਕੇ ਰਹੇ ਹੈ। ਪੁਰਾਤਨ ਸਿੰਘਾਂ ਦੇ ਮਨ ਵਿੱਚ ਇਹ ਸ਼ੌਂਕ ਹੋਇਆ ਕਰਦਾ ਸੀ ਕਿ ਖਾਲਸਾ ਪੰਥ ਆਪ ਰਾਜ ਭਾਗ ਦਾ ਮਾਲਕ ਹੋਵੇ।
ਤੇਰੇ ਜੈਸੇ ਲਖਨ ਹੈ ਟੇਰੇ ਤੈਸੇ ਗਿਆਨ ਸਿੰਘ।
ਗਿਆਨੀ ਗਿਆਨ ਸਿੰਘ ਜੀ ਅੱਗੇ ਲਿਖਦੇ ਹੈ ਵੀ ਜਿਸ ਤਰ੍ਹਾਂ ਦੇ ਲੱਛਣ ਅਸੀਂ ਇਹਨਾਂ ਦੇ ਵਿੱਚ ਵੇਖੇ ਹੈ ਉਹ ਅਸੀਂ ਇੱਥੇ ਕਹਿ ਕੇ ਸੁਣਾ ਦਿੱਤੇ ਹੈ।
ਐਸੇ ਪਰ ਸਹਿਦ ਹੀ ਅਵੈਦ ਸਿੱਖ ਕੂਕੇ ਹੈ।
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕੂਕੇ ਜਿਹੜੇ ਹੈ ਉਹ ਬੜੇ ਪ੍ਰਸਿੱਧ ਸਿਮਰਨ ਭਜਨ ਵਾਲੇ ਸਿੱਖ ਹਨ।
ਦੋਹਰਾ ਸਿੰਘ ਕੂਕਿਓ ਕੀ ਕਹੀ।
ਇਹ ਜੋ ਕੂਕੇ ਸਿੰਘਾਂ ਦੀ ਕਥਾ ਹੈ, ਜੋ ਨਾਮਧਾਰੀਆਂ ਦਾ ਪੁਰਾਤਨ ਜੀਵਨ ਸੀ, ਉਹ ਕਹਿਣਾ ਕੀਤਾ।
ਕਥਾ ਯਥਾਰਥ ਸਾਰ,
ਯਥਾਰਥ ਭਾਵ ਜਿਵੇਂ ਸੀ ਉਸੇ ਤਰ੍ਹਾਂ ਬਿਨਾਂ ਕੋਈ ਫਰਕ ਪਾਉਣ ਤੋਂ ਜੋ ਉਹਨਾਂ ਦੇ ਗੁਣ ਸੀ ਉਹ ਵੀ ਕਹਿ ਦਿੱਤੇ ਹੈ। ਜੋ ਕੁਛ ਕ੍ਰਿਤੀਆਂ ਹਵਨ ਆਦਿ ਕਰਨਾ ਜਾਂ ਬੇਦੀ ਦੀ ਪਰਿਕਰਮਾ ਕਰਦੇ ਆ ਆਨੰਦ ਕਾਰਜ ਵੇਲੇ, ਬਾਣੀ ਗੁਰੂ ਕੀ ਪੜ੍ਹਦੇ ਹੈ ਪਰ ਪਰਿਕਰਮਾ ਬੇਦੀ ਦੀ ਕਰਦੇ ਆ, ਇਹਨਾਂ ਦੀ ਇੱਕ ਕ੍ਰਿਤੀ ਹੈ। ਜੇ ਬਾਣੀ ਗੁਰੂ ਕੀ ਪੜ੍ਹਦੇ ਹੈ ਤਾਂ ਫਿਰ ਪਰਿਕਰਮਾ ਵੀ ਗੁਰੂ ਸਾਹਿਬ ਜੀ ਦੀ ਕਰਨੀ ਚਾਹੀਦੀ ਹੈ। ਜੋ ਦਸਤਾਰਾਂ ਲੱਥਣ ਦੀ ਕ੍ਰਿਤੀ ਹੈ ਉਹ ਵੀ ਕਹਿ ਦਿੱਤੀ। ਜਿਵੇਂ ਜਿਵੇਂ ਜਥਾਰਥ ਸੱਚ ਸੀ, ਗਿਆਨੀ ਗਿਆਨ ਸਿੰਘ ਜੀ ਨੇ ਵੇਖਿਆ, ਉਹ ਸਭ ਕੁਝ ਉਹਨਾਂ ਦੇ ਗੁਣ ਤੇ ਔਗਣ ਕਹਿ ਦਿੱਤੇ ਹਨ।
ਪੰਥ ਉਦਾਸੀ ਕੀ ਕਹੇ।
ਤੇ ਅੱਗੇ ਸਾਧ ਸੰਗਤ ਜੀ ਉਹ ਭਲੀ ਪ੍ਰਕਾਰ ਚੰਗੀ ਤਰ੍ਹਾਂ ਜੋ ਉਦਾਸੀਆਂ ਦਾ ਪੰਥ ਹੈ ਉਹ ਕਥਾ ਅਸੀਂ ਆਪ ਜੀ ਨੂੰ ਸੁਣਾਵਾਂਗੇ। ਲਿਖ ਕਰਕੇ ਗਿਆਨੀ ਗਿਆਨ ਸਿੰਘ ਜੀ ਨੇ ਇਸ ਗ੍ਰੰਥ ਦੇ ਵਿੱਚ ਜੋ ਪ੍ਰਕਾਸ਼ ਕੀਤੀ ਹੈ।
ਦੋਹਰਾ ਪਰੇ ਪਾਤ ਕੀ ਕੇ ਪਾਤ ਕੀ ਨਰਕ ਮੈਂ।
ਆਪ ਜੀ ਅੱਗੇ ਲਿਖਦੇ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਮੰਗਲ ਕੀਤਾ ਸਭ ਤੋਂ ਪਹਿਲਾਂ, ਕਿਉਂਕਿ ਉਦਾਸੀ ਮਤ ਜਿਹੜਾ ਹੈ ਉਹ ਬਾਬਾ ਸ਼੍ਰੀ ਚੰਦ ਜੀ ਤੋਂ ਸ਼ੁਰੂ ਹੋਇਆ ਹੈ ਤੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਸਨ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਦੇ ਮੋਢੀ ਹੈ। ਉਹ ਉਦਾਸੀਆਂ ਦੇ ਮੋਢੀ ਵੀ ਨੇ, ਨਿਰਮਲਿਆਂ ਦੇ ਮੋਢੀ ਵੀ ਹੈ, ਉਹ ਨਿਹੰਗ ਸਿੰਘਾਂ ਦੇ ਮੋਢੀ ਵੀ ਹੈ ਤੇ ਸਭ ਜਿੰਨੀਆਂ ਵੀ ਸ਼ਾਖਾਵਾਂ ਸਿੱਖ ਪੰਥ ਦੇ ਵਿੱਚੋਂ ਚੱਲੀਆਂ ਉਹਨਾਂ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੀ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਇੰਨੀ ਵੱਡੀ ਬਖਸ਼ਿਸ਼ ਹੈ, ਉਹ ਕਿਰਪਾ ਕਰ ਦੇਣ, ਮੇਰ ਦੀ ਨਿਗਾਹ ਦੇ ਨਾਲ ਤੱਕ ਲੈਣ, ਤਾਂ ਫਿਰ ਨਰਕ ਦੇ ਵਿੱਚ ਪਏ ਹੋਏ ਪਾਪੀ ਵੀ ਨਰਕ ਚੋਂ ਬਾਹਰ ਨਿਕਲ ਆਉਂਦੇ ਹੈ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਮਿਹਰ ਦਾ ਸਦਕਾ ਹੈ। ਇੱਕ ਜ਼ਿਕਰ ਵੀ ਆਉਂਦਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਮੇਂ ਦਾ ਕਿ ਆਪ ਵਿਚਰਦੇ ਵਿਚਰਦੇ ਇੱਕ ਵਾਰ ਠੱਗਾਂ ਦੇ ਨਗਰ ਵਿਖੇ ਚਲੇ ਗਏ, ਕਿਉਂਕਿ ਠੱਗਾਂ ਦਾ ਉਧਾਰ ਕਰਨਾ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਸਤਕ ਵੱਲ ਜਦੋਂ ਵੇਖਿਆ ਉਹ ਨਗਰ ਦੇ ਲੋਕਾਂ ਨੇ ਕਹਿੰਦੇ ਵੀ ਮੱਥਾ ਚਮਕਦਾ, ਕਿਉਂਕਿ ਵੱਡਾ ਧਨਾੜ ਹੈ, ਬੜਾ ਧਨ ਹੋਵੇਗਾ, ਸਭ ਕੋਈ ਆਪੋ ਆਪਣੇ ਘਰ ਨੂੰ ਖਿੱਚਦਾ ਤੇ ਉੱਥੇ ਨਗਰ ਦਾ ਚੌਧਰੀ ਆ ਗਿਆ। ਹੁਣ ਚੌਧਰੀ ਉਹੀ ਓ ਬਣੇਗਾ ਨਾ ਠੱਗਾਂ ਦਾ ਜਿਹੜਾ ਸਭ ਤੋਂ ਵੱਡਾ ਠੱਗ ਹੋਵੇ। ਉਹ ਕਹਿੰਦਾ ਵੀ ਤੁਸੀਂ ਸਾਰੇ ਰਹਿਣ ਦਿਓ, ਇਹਨਾਂ ਨੂੰ ਤੇ ਮੈਂ ਆਪਣੇ ਘਰ ਲੈ ਕੇ ਜਾਵਾਂਗਾ। ਬੜਾ ਮਸਤਕ ਚਮਕਦਾ ਉਹ ਚੌਧਰੀ ਲੈ ਗਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਘਰ ਤੇ ਰਾਤ ਨੂੰ ਸੋਚਦਾ ਵੀ ਅਜੇ ਸੌਂ ਜਾਣ, ਜਦੋਂ ਸਵੇਰ ਜੀ ਹੋਵੇਗੀ ਉਸ ਵੇਲੇ ਨੀਂਦ ਨੇ ਜ਼ੋਰ ਪਾਇਆ ਹੁੰਦਾ ਉਦੋਂ ਇਹਨਾਂ ਨੂੰ ਲੁੱਟਾਂਗਾ। ਰਾਤ ਨੂੰ ਸੋਹਣਾ ਭੋਜਨ ਪ੍ਰਸ਼ਾਦਾ ਛਕਾਇਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਰਾਜ ਗਏ ਤੇ ਚੌਧਰੀ ਉਹ ਵੀ ਪੈ ਗਿਆ। ਸੋਚਿਆ ਵੀ ਸਵੇਰੇ ਉੱਠ ਕੇ ਇਹਨਾਂ ਨੂੰ ਲੁੱਟਾਂਗਾ, ਹੁਣ ਇੱਕ ਵਾਰ ਸੌਂ ਲੈਣ ਦੀਏ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਕੁਝ ਸਮੇਂ ਬਾਅਦ ਉੱਠੇ ਤੇ ਜਦੋਂ ਵੇਖਿਆ ਵੀ ਅੰਮ੍ਰਿਤ ਵੇਲਾ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੋਂ ਚੱਲ ਪਏ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ। ਤੇ ਜਿਹੜਾ ਚੌਧਰੀ ਸੀ ਉਹਨੇ ਹੁਣ ਆਮ ਰੂਟੀਨ ਦੇ ਅਨੁਸਾਰ ਵੱਡੇ ਦਿਨੋਂ ਹੀ ਉੱਠਣਾ ਸੀ, ਉਹਨੂੰ ਕਿਹੜਾ ਪਤਾ ਸੀ ਵੀ ਇਹ ਰਾਤ ਨੂੰ ਚਲੇ ਜਾਣਗੇ। ਉਹ ਉੱਠਿਆ ਵੱਡੇ ਦਿਨ, ਵੇਖਿਆ ਵੀ ਜੋ ਰਾਤ ਆਏ ਸਨ ਜਿਹਨਾਂ ਨੂੰ ਸੋਹਣਾ ਮੈਂ ਭੋਜਨ ਪ੍ਰਸ਼ਾਦਾ ਵੀ ਛਕਾਇਆ, ਪਰ ਉਹ ਤੇ ਇੱਥੇ ਹੈ ਨਹੀਂ। ਤੇ ਇੰਨੇ ਚਿਰ ਨੂੰ ਨਗਰ ਦੇ ਹੋਰ ਲੋਕ ਵੀ ਆ ਗਏ, ਕਹਿੰਦੇ ਸੁਣਾ ਵੀ ਚੌਧਰੀ ਕਿੰਨਾ ਕੁ ਕੁਛ ਲੁੱਟ ਲਿਆ। ਉਹ ਕਹਿੰਦਾ ਲੁੱਟਣਾ ਕੀ ਆ, ਉਹ ਤਾਂ ਰਾਤ ਹੀ ਚਲੇ ਗਏ। ਚਲੋ ਵੀ ਸਾਰੇ ਰਸਤਿਆਂ ਦੇ ਉੱਪਰ ਵੇਖੋ, ਜਿੰਨੇ ਰਸਤੇ ਨਗਰ ਤੋਂ ਬਾਹਰ ਨੂੰ ਜਾਂਦੇ ਸਨ ਨਗਰ ਦੇ ਲੋਕ ਭੇਜ ਦਿੱਤੇ, ਠੱਗ ਟੋਲੇ ਬੰਨ ਕੇ ਤੁਰ ਪਏ। ਤੇ ਇੱਕ ਰਸਤੇ ਤੇ ਜਾਂਦੇ ਹੋਏ ਗੁਰੂ ਨਾਨਕ ਸਾਹਿਬ ਜੀ ਦਿਸ ਪਏ। ਉਹ ਠੱਗਾਂ ਨੇ ਆਵਾਜ਼ ਮਾਰੀ ਮਗਰੋਂ, ਕਹਿੰਦੇ ਠਹਿਰ ਜਾ ਰੁਕ ਜਾ, ਕਹਿੰਦੇ ਤੂੰ ਰਾਤੋ ਰਾਤ ਨਿਕਲਿਆ, ਸਾਡਾ ਕਿੰਨਾ ਕੁਛ ਚੋਰੀ ਕਰ ਲਿਆ ਤੂੰ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੁਕ ਗਈ, ਕਹਿੰਦੇ ਆਓ ਭਾਈ ਹਾਕਾ ਮਾਰਦੇ ਹੋ, ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਰਾਤ ਨੂੰ ਸਾਨੂੰ ਸਾਡੇ ਚੌਧਰੀ ਨੂੰ ਲੁੱਟ ਲਿਆਏ ਹੋ, ਜੋ ਕੁਝ ਹੈਗਾ ਰੱਖ ਦਿਓ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਸਾਨੂੰ ਪਤਾ ਤੁਸੀਂ ਸਾਰੇ ਠੱਗ ਹੀ ਹੋ, ਪਰ ਸਾਡੇ ਕੋਲ ਕੀ ਹੋਣਾ, ਸਾਡੇ ਕੋਲ ਬਹੁਤਾ ਕੁਛ ਨਹੀਂ। ਉਹ ਕਹਿੰਦੇ ਜੇ ਦੇ ਦਿਓਗੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਅਸੀਂ ਮਾਰ ਕੇ ਉਈ ਸੁੱਟ ਜਾਂਦੇ ਹਾਂ, ਮੁੜ ਕੇ ਸਾਂਭਦੇ ਵੀ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਵੀ ਉਹ ਨਾ ਕਰਿਓ, ਜੇ ਤੁਸੀਂ ਮਾਰਨਾ ਵੀ ਹੈ ਸਾਡਾ ਸੰਸਕਾਰ ਜ਼ਰੂਰ ਕਰ ਜਾਓ, ਜੰਗਲਾਂ ਵਿੱਚ ਲੱਕੜੀਆਂ ਬਹੁਤ ਪਈਆਂ ਨੇ ਇਕੱਠੀਆਂ ਕਰਿਓ ਅਤੇ ਸਾਡਾ ਸਰੀਰ ਰੱਖ ਕੇ ਅੱਗ ਲਾ ਜਾਓ, ਇਹਦੇ 'ਚ ਕੀ ਫਰਕ ਪੈਣ ਲੱਗੇ ਹੈ। ਉਹ ਕਹਿੰਦੇ ਵੀ ਗੱਲ ਤਾਂ ਠੀਕ ਹੈ ਵੀ ਅਸੀਂ ਜਿੰਦਾ ਤਾਂ ਕਿਸੇ ਨੂੰ ਜਾਣ ਨਹੀਂ ਦਿੰਦੇ, ਪਰ ਜੇ ਇਹ ਗੱਲ ਕਹਿੰਦੇ ਆ ਹੁਣ ਲੁੱਟਾਂਗੇ ਵੀ ਇਹਨਾਂ ਨੂੰ ਅਤੇ ਲੱਕੜੀਆਂ ਇਕੱਠੀਆਂ ਕਰਕੇ ਉੱਪਰ ਰੱਖ ਕੇ ਅੱਗ ਵੀ ਲਾ ਜਾਂਗੇ। ਇਹ ਸੋਚ ਕੇ ਉਹਨਾਂ ਨੇ ਆਖਿਆ, ਕਹਿੰਦੇ ਅੱਗ ਤਾਂ ਤੁਹਾਨੂੰ ਲਾ ਜਾਂਗੇ ਲੱਕੜਾਂ ਇਕੱਠੀਆਂ ਕਰਕੇ, ਪਰ ਅੱਗ ਲਿਆਵਾਂਗੇ ਕਿੱਥੋਂ? ਇੱਥੇ ਜੰਗਲ ਵਿੱਚ ਕਿਤੇ ਅੱਗ ਨਹੀਂ ਨਾ ਲੱਭਣੀ, ਲੱਕੜਾਂ ਤੇ ਲੱਭ ਜਾਣਗੀਆਂ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਨਿਗਾਹ ਦੂਰ ਪਈ, ਧੂੰਆਂ ਨਿਕਲਦਾ ਸੀ ਧੂੰਆਂ। ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਕੇ ਆਖਿਆ ਵੀ ਆਓ ਵੇਖੋ, ਧੂੰਆਂ ਨਿਕਲਦਾ ਉੱਥੇ ਅੱਗ ਹੋਵੇਗੀ, ਜਾ ਕੇ ਅੱਗ ਲੈ ਆਓ, ਸਾਡੇ ਕੋਲ ਹੈ ਬਹੁਤ ਕੁਛ, ਬਾਅਦ 'ਚ ਲੁੱਟ ਲਿਓ, ਲੁੱਟ ਵੀ ਲਿਓ ਮਾਰ ਵੀ ਦਿਓ, ਪਰ ਪਹਿਲਾਂ ਅੱਗ ਲੈ ਆਓ। ਉਹ ਹੁਣ ਠੱਗ ਸੋਚਦੇ ਹੈ ਵੀ ਇਹ ਬੰਦਾ ਬੜਾ ਚਲਾਕ ਹੈ ਵੀ ਸਾਨੂੰ ਅੱਗ ਲੈਣ ਭੇਜ ਦੇਵੇਗਾ, ਆਪ ਫਿਰ ਭੱਜ ਜਾਵੇਗਾ, ਪਹਿਲਾਂ ਰਾਤ ਭੱਜਿਆ ਆ। ਉਹ ਕਹਿੰਦੇ ਅਸੀਂ ਤੁਹਾਡੀ ਗੱਲ ਸਮਝ ਗਏ ਹਾਂ, ਸਾਨੂੰ ਚੱਕਰਾਂ 'ਚ ਨਾ ਪਾਓ, ਅਸੀਂ ਅੱਗ ਲੈਣ ਨਹੀਂ ਜਾਣਾ, ਤੁਸੀਂ ਫਿਰ ਭੱਜੋਗੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਨਹੀਂ ਭੱਜਦੇ ਨਹੀਂ, ਜੇ ਤੁਹਾਨੂੰ ਨਹੀਂ ਭਰੋਸਾ ਬਾਕੀ ਸਾਡੇ ਕੋਲ ਬੈਠ ਜਾਓ ਅਤੇ ਦੋ ਜਾਣੇ ਜਾ ਕੇ ਅੱਗ ਲੈ ਆਓ। ਉਹ ਅੱਗ ਲੈਣ ਵਾਸਤੇ ਗਏ, ਰਸਤੇ ਵਿੱਚ ਵੇਖਦੇ ਆ ਵੀ ਕੋਈ ਬੰਦਾ ਹੈ ਉਹਨੂੰ ਭੈੜੀਆਂ ਸ਼ਕਲਾਂ ਵਾਲੇ ਕੁੱਟ ਕੇ ਲਿਜਾ ਰਹੇ ਹੈ। ਅੱਗੇ ਲੰਘ ਗਏ, ਜਿੱਥੋਂ ਧੂੰਆਂ ਨਿਕਲਦਾ ਸੀ ਉੱਥੇ ਪਹੁੰਚੇ, ਉਹ ਅਸਲ 'ਚ ਕਿਸੇ ਦੀ ਚਿਖਾ ਵਲਦੀ ਸੀ। ਉੱਥੋਂ ਅੱਗ ਲੈ ਕੇ ਵਾਪਸ ਮੁੜੇ, ਹੋਰ ਕੌਤਕ ਵੇਖਿਆ, ਜਿਹੜੇ ਬੰਦੇ 'ਤੇ ਕੁੱਟ ਪੈ ਰਹੀ ਸੀ ਉਹਨੇ ਹੁਣ ਸੁੱਖ ਪਾਲਕੀ ਵਿੱਚ ਬਿਠਾਈ ਲਿਜਾਂਦੇ ਹੈ। ਕਹਿੰਦੇ ਵੀ ਆਹ ਕਿ ਇਸ ਬੰਦੇ ਨੂੰ ਪਹਿਲਾਂ ਕੁੱਟੀ ਜਾਂਦੇ ਸੀ ਭੈੜੀਆਂ ਸ਼ਕਲਾਂ ਵਾਲੇ, ਹੁਣ ਸੋਹਣੀਆਂ ਸੂਰਤਾਂ ਵਾਲੇ ਨੂੰ ਸੁੱਖ ਪਾਲਕੀ ਵਿੱਚ ਬਿਠਾਈ ਜਾਂਦੇ ਆ। ਉਹਨਾਂ ਨੂੰ ਰੋਕ ਕੇ ਪੁੱਛਦੇ ਆ, ਕਹਿੰਦੇ ਵੀ ਇਹ ਕੌਣ ਆ, ਪਹਿਲਾਂ ਕੁੱਟੀ ਜਾਂਦੇ ਸੀ ਕੁਝ ਬੰਦੇ, ਹੁਣ ਤੁਸੀਂ ਇਹਨੂੰ ਸੁੱਖ ਪਾਲਕੀ 'ਚ ਬਿਠਾਈ ਜਾਂਦੇ ਹੋ? ਉਹ ਕਹਿੰਦੇ ਅਸਲ 'ਚ ਪਾਪੀ ਬੰਦਾ ਹੈ, ਪਰ ਜਿਸ ਨੂੰ ਅੱਗ ਲਾਉਣ ਵਾਸਤੇ ਤੁਸੀਂ ਅੱਗ ਲਿਜਾ ਰਹੇ ਹੋ ਨਾ, ਉਹ ਕੋਈ ਆਮ ਨਹੀਂ, ਉਹ ਜਗਤ ਨੂੰ ਤਾਰਨ ਹਾਰ ਗੁਰੂ ਨਾਨਕ ਸਾਹਿਬ ਹੈ। ਇਹਨੇ ਨਰਕਾਂ ਵਿੱਚ ਪੈਣਾ ਸੀ, ਇਹਨੂੰ ਕੁੱਟ ਕੇ ਲਿਜਾ ਰਹੇ ਸਨ, ਪਰ ਜਦੋਂ ਉਹਨਾਂ ਦੀ ਉਂਗਲੀ ਇਹਦੀ ਚਿਖਾ ਵੱਲ ਹੋ ਗਈ ਨਾ, ਇਹਦੀ ਚਿਖਾ ਦੇ ਧੂੰਏ ਵੱਲ ਉਹਨਾਂ ਦੀ ਨਿਗਾਹ ਪੈ ਗਈ, ਇਹਦੇ ਪਾਪ ਖਤਮ ਹੋ ਗਏ ਨੇ, ਹੁਣ ਇਹਨੂੰ ਸੁੱਖ ਪਾਲਕੀ 'ਚ ਬਿਠਾ ਕੇ ਲਿਜਾ ਰਹੇ ਹੈ। ਇਹ ਮੇਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਵਡਿਆਈਆਂ ਨੇ। ਜਦੋਂ ਉਹਨਾਂ ਠੱਗਾਂ ਨੂੰ ਇਹ ਗੱਲ ਦਾ ਪਤਾ ਲੱਗਿਆ, ਫਿਰ ਅੱਗ ਨਹੀਂ ਉਹਨਾਂ ਨੇ ਸਾਂਭੀ, ਉੱਥੇ ਅੱਗ ਸੁੱਟ ਕੇ ਭੱਜੇ ਆਏ ਅਤੇ ਗੁਰੂ ਨਾਨਕ ਸਾਹਿਬ ਦੇ ਚਰਣੀ ਪੈ ਗਏ। ਕਹਿੰਦੇ ਪਾਤਸ਼ਾਹ ਮਹਾਰਾਜ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਅਸੀਂ ਤਾਂ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਹੈ, ਸਾਰੀ ਜ਼ਿੰਦਗੀ ਠੱਗੀਆਂ ਹੀ ਮਾਰੀਆਂ, ਲੋਕਾਂ ਨੂੰ ਠੱਗਿਆ ਵੀ ਹੈ ਅਤੇ ਜਿਉਂਦਾ ਵੀ ਨਹੀਂ ਜਾਣ ਦਿੱਤਾ, ਜੇ ਤੁਸੀਂ ਉਹ ਪਾਪੀ ਦਾ ਉਧਾਰ ਕਰ ਸਕਦੇ ਹੋ ਸਾਡਾ ਵੀ ਉਧਾਰ ਕਰੋ। ਬੇਨਤੀਆਂ ਕਰਕੇ ਆਪਣੇ ਨਗਰ ਵਿੱਚ ਲੈ ਗਏ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਬਣ ਗਏ, ਸਿੱਖੀ ਧਾਰਨ ਕਰ ਲਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹ ਸਾਰੇ ਨਗਰ ਦੇ ਵਿੱਚ ਸਤ ਸੰਗਤ ਕਰਨ ਵਾਸਤੇ ਲੋਕਾਂ ਨੂੰ ਉਪਦੇਸ਼ ਦਿੱਤਾ, ਧਰਮਸ਼ਾਲਾ ਬਣਵਾ ਦਿੱਤੀ, ਇੱਥੇ ਧਰਮਸ਼ਾਲਾ ਦੇ ਵਿੱਚ ਜੁੜਿਆ ਕਰੋ। ਹੁਣ ਆਪਾਂ ਗੁਰਦੁਆਰਾ ਗੁਰੂ ਘਰ ਆਖਦੇ ਹਾਂ, ਪਹਿਲਾਂ ਧਰਮਸ਼ਾਲਾ ਕਹਿੰਦੇ ਸੀ, ਧਰਮ ਦੀ ਜਗ੍ਹਾ, ਧਰਮ ਦਾ ਘਰ, ਸ਼ਾਲਾ ਦਾ ਅਰਥ ਘਰ ਹੁੰਦਾ ਹੈ, ਧਰਮ ਦਾ ਘਰ ਜਿੱਥੇ ਧਰਮ ਦੀ ਵਿਚਾਰ ਕੀਤੀ ਜਾਵੇ, ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਧਰਮ ਦਾ ਸਥਾਨ ਇਹ ਸਤਸੰਗਤੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਤਸੰਗਤ ਦੇ ਨਾਲ ਜੋੜਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਐਸੇ ਦਿਆਲੂ ਕਿਰਪਾਲੂ ਹੈ, ਜੇ ਉਹਨਾਂ ਦੀ ਨਿਗਾਹ ਪੈ ਜਾਵੇ ਤਾਂ ਪਾਪੀ ਲੋਕ ਜਿਹੜੇ ਆ ਉਹ ਨਰਕਾਂ ਦੇ ਵਿੱਚੋਂ ਨਿਕਲ ਜਾਂਦੇ ਹਨ।
ਨਿਕਸਤ ਜਾਂ ਕੇ ਨਾਮ,
ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਨਾਮ ਲੈ ਲੈਣ, ਜਿਹੜੇ ਰੋਜ਼ਾਨਾ ਯਾਦ ਕਰਦੇ ਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਇੱਕ ਅਗੰਮੀ ਰਸ ਦੇ ਵਿੱਚ ਆਖਦੇ ਆ, ਉਹਨਾਂ ਦੇ ਉੱਪਰ ਮਿਹਰ ਹੋ ਜਾਂਦੀ ਹੈ।
ਹਰੇ ਮਨ ਤਿਸ ਗੁਰ ਆਦਕੋ,
ਐ ਮੇਰਿਆ ਮਨ, ਐਸੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀਆਂ ਸਾਖੀਆਂ ਤੋਂ ਤੂੰ ਵੀ ਸਿੱਖਿਆ ਲੈ ਲੈ, ਸਾਖੀ ਸਿੱਖਿਆ ਰੂਪ ਹੋਇਆ ਕਰਦੀ ਹੈ। ਗੁਰੂ ਕੀ ਸਾਖੀ ਜਿਹੜੀ ਹੈ ਉਹ ਅੰਦਰ ਜੋਤ ਜਗਾ ਦਿੰਦੀ ਹੈ। ਗੁਰੂ ਕੀ ਬਾਣੀ ਦੇ ਬਚਨ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਗੁਰੂ ਕੀ ਸਿੱਖਿਆ, ਗੁਰੂ ਕੀ ਸਾਖੀ ਜੀਵ ਨੂੰ ਗਿਆਨ ਦੇਣ ਵਾਲੀ ਹੈ। ਐਸੇ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਐ ਮੇਰਿਆ ਮਨ, ਤੂੰ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਭਜਨ ਕਰਿਆ ਕਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਯਾਦ ਕਰ ਲਿਆ ਕਰ। ਮਤ ਖਾਮ, ਐ ਮਨ ਤੂੰ ਖੋਟੀ ਬੁੱਧੀ ਵਾਲਾ, ਤੂੰ ਇੰਨੀ ਵਾਰ ਸੰਗਤ ਵਿੱਚੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜਸ ਸੁਣਦਾ ਪਰ ਅਜੇ ਵੀ ਸਮਝ ਲੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਹਰ ਗੁਣ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੂ। ਐ ਮੇਰਿਆ ਮਨ, ਕਹਿਣਾ ਮੰਨ ਲੈ, ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾ ਲਿਆ ਕਰ। ਅਵਸਰ ਬੀਤਿਓ ਜਾਤ ਹੈ, ਤੇਰਾ ਸਮਾਂ ਬੀਤਦਾ ਜਾਂਦਾ। ਜਿਹੜੇ ਸਵਾਸ ਤੈਨੂੰ ਮਿਲੇ ਹੈ ਉਹ ਸਵਾਸ ਤਾਂ ਨਹੀਂ ਰੋਕਣ ਲੱਗੇ, ਉਹ ਤਾਂ ਕਿੰਨੇ ਕਿੰਨੇ ਸਵਾਸ ਤੂੰ ਲੈ ਜਾਂਦਾ ਇੱਕ ਦਿਨ ਰਾਤ ਲਈ, ਇਹ ਸਵਾਸ ਚੱਲਦੇ ਜਾ ਰਹੇ ਹੈ। ਤੂੰ ਹਰੀ ਪਰਮੇਸ਼ਰ ਨੂੰ ਜਪਿਆ ਕਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਯਾਦ ਕਰਿਆ ਕਰ।
ਕਿਉਂ ਨਾ ਭਜਤ ਮਤ ਖਾਮ,
ਮਤ ਖਾਮ ਤੇਰੀ ਬੁੱਧੀ ਖਾਮ ਕਮਜ਼ੋਰ ਹੋਈ ਆ, ਕਮਜ਼ੋਰੀ ਵਾਲੀ ਹੈ, ਤੂੰ ਕਿਉਂ ਨਹੀਂ ਭਜਦਾ? ਪਰਮੇਸ਼ਰ ਵਾਹਿਗੁਰੂ ਨੂੰ ਗਾਇਆ ਕਰ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਗੋਬਿੰਦ ਪਰਮੇਸ਼ਰ ਵਾਹਿਗੁਰੂ ਦੇ ਗੁਣ ਨਹੀਂ ਗਾਏ, ਇਸੇ ਕਰਕੇ ਤੈਨੂੰ ਮਤ ਖਾਮ ਆਖਿਆ। ਤੂੰ ਖਾਮ ਕਮਜ਼ੋਰੀ ਬੁੱਧੀ ਵਾਲਾ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾ ਲੈ।
ਸਵਈਆ ਦੇਵ ਅਦੇਵ ਸਭੈ ਜਿਹ ਮਾਨਤ,
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦੀ ਐਸੀ ਪੂਜਨੀਕ ਸ਼ਕਤੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਸਾਰੇ ਦੇਵਤੇ ਮੰਨਦੇ ਹੈ, ਤੇ ਅਦੇਵ ਨਾਮ ਹੈ ਦੈਂਤਾਂ ਦਾ, ਸਾਰੇ ਦੈਂਤ ਵੀ ਪੂਜਦੇ ਹੈ, ਦੇਵਤੇ ਦੈਂਤ ਮਨੁੱਖ ਆਦਿ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਵਡਿਆਈ ਕਰਦੇ ਹਨ।
ਥਾਨਤ ਗਿਆਨ ਮੁਨੀ ਜਨ ਸਾਰੇ,
ਅਤੇ ਫਿਰ ਜਿਹੜੇ ਰਿਸ਼ੀ ਮੁਨੀ ਜਨ ਹੈ ਉਹ ਵੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਧਿਆਨ ਧਾਰਦੇ ਹਨ।
ਸੋ ਜਗਦੀਸ਼ ਭਾਏ ਗੁਰ ਨਾਨਕ,
ਜੇ ਅਸਲ ਵਿੱਚ ਤੁਸੀਂ ਸਮਝਣਾ ਹੈ ਤੇ ਉਹ ਜਗਤ ਈਸ਼ਵਰ, ਜਗਦੀਸ਼ ਦਾ ਅਰਥ ਹੈ ਜਗਤ ਦਾ ਈਸ਼ਵਰ, ਜਗਤ ਦੀ ਮੁੱਢਲੀ ਸ਼ਕਤੀ ਪਰਮੇਸ਼ਰ ਪਰਮਾਤਮਾ ਆਪ ਨਾਰਾਇਣ ਕਲਾ ਤਹਾਰ ਜਗਮਹਿ ਪਰਵਰਿਆਉ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਉ। ਆਪ ਪਰਮੇਸ਼ਰ ਗੁਰੂ ਨਾਨਕ ਰੂਪ ਹੋ ਕੇ ਆਇਆ। ਸੋ ਜਗਦੀਸ਼ ਭਏ ਗੁਰੂ ਨਾਨਕ, ਉਹ ਜਗਤ ਦੇ ਈਸ਼ਵਰ ਪਰਮਾਤਮਾ ਵਾਹਿਗੁਰੂ ਜੀ ਹੀ ਗੁਰੂ ਨਾਨਕ ਸਰੂਪ ਹੋ ਕੇ ਦੁਨੀਆਂ ਤੇ ਆਏ ਹਨ।
ਯਾ ਜਗ ਮੈਂ ਭਗਤਾ ਅਵਤਾਰੇ,
ਤੇ ਯਾ ਦਾ ਅਰਥ ਹੈ ਇਸ ਜਗ ਜਗਤ ਦੇ ਮੈਂ ਵਿੱਚ, ਇਸ ਜਗਤ ਵਿੱਚ ਪਰਮੇਸ਼ਰ ਵਾਹਿਗੁਰੂ ਨੇ ਭਗਤਾਂ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ, ਸਿੱਖਾਂ ਨੂੰ ਸਾਧੂ ਜਨਾਂ ਨੂੰ ਭਗਤਾਂ ਨੂੰ ਉਪਦੇਸ਼ ਦੇਣ ਵਾਸਤੇ। ਜਿਵੇਂ ਕਈ ਸਿਮਰਨ ਭਜਨ ਵਾਲੀਆਂ ਰੂਹਾਂ ਸਨ, ਜਿਵੇਂ ਵਪਾਰੀ ਸੀ ਸਿਮਰਨ ਭਜਨ ਵਾਲੀ ਰੂਹ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਪਾਰੀ ਨੂੰ ਮਿਲੇ ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਪੁੱਛਿਆ ਵੀ ਵਪਾਰੀ ਤੇਰੇ ਕੋਲ ਕੀ ਹੈ, ਕੀ ਲਈ ਜਾਣਾ ਵਿਖਾ ਸਾਨੂੰ। ਉਹ ਕਹਿੰਦਾ ਪਾਤਸ਼ਾਹ ਮਹਾਰਾਜ, ਐ ਸਾਧੂ ਫਕੀਰ ਜੀ, ਮੇਰੇ ਕੋਲ ਕੀ ਹੋਣਾ ਹੈ, ਰਸਤਾ ਵਸਤਾ ਮੈਂ ਵੇਚਦਾ ਦੁਨੀਆਂ ਦੇ ਵਿੱਚ, ਆ ਲੂਣ ਹੈ ਖੰਡ ਹੈ ਤੇਲ ਹੈ, ਬਸ ਇਹ ਰਸਤਾ ਵੇਚ ਕੇ ਆਪਣਾ ਗੁਜ਼ਾਰਾ ਕਰਦੇ। ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਵਸਤਾਂ ਤੋਲਦਾ ਕਾਹਦੇ ਨਾਲ? ਕਹਿੰਦਾ ਜੀ ਆਹ ਵੇਖੋ ਮੇਰੇ ਕੋਲ ਤੱਕੜੀ ਤੇ ਵੱਟੇ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਵਿਖਾ ਕਿਹੜੇ ਵੱਟੇ ਆ ਤੇਰੇ ਕੋਲ? ਉਹ ਵੱਟੇ ਵਿਖਾਉਣ ਲੱਗਿਆ, ਕਹਿੰਦਾ ਜੀ ਆ ਸ਼ੇਰ ਦਾ ਹੈ, ਅੱਧੇ ਸ਼ੇਰ ਦਾ ਹੈ। ਪਾਤਸ਼ਾਹ ਮਹਾਰਾਜ ਇੱਕ ਛੋਟਾ ਜਿਹਾ ਵੱਟਾ ਚੁੱਕ ਕੇ ਪੁੱਛਦੇ ਵੀ ਆਹ ਕਿਹੜਾ ਹੈ? ਕਹਿੰਦਾ ਜੀ ਇਹ ਪਾਈਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸੀ ਅਗੰਮੀ ਧੁਨ ਦੇ ਵਿੱਚ ਆਖਿਆ ਧੰਨ ਪਾਈਆ ਧੰਨ ਪਾਈਆ, ਉਹਨੂੰ ਪਾਈਆ ਦੇ ਅਰਥ ਸਮਝਾ ਦਿੱਤੇ। ਸਾਡੇ ਲੋਕਾਂ ਦੀ ਨਿਗਾਹ ਵਿੱਚ ਤੇ ਪਾਈਆ ਇੱਕ ਤੋਲ ਹੈ, ਇੱਕ ਵੱਟਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਮਝਾ ਦਿੱਤਾ ਪਾਈਆ ਉਹ ਹੈ ਜਿਹਨੇ ਪਾ ਲਿਆ, ਜਿਹਨੇ ਪ੍ਰਾਪਤ ਕਰ ਲਿਆ। ਧੰਨ ਹੈ ਉਹ ਜਿਹਨੇ ਪਾ ਲਿਆ, ਧੰਨ ਹੈ ਉਹ ਜਿਹੜਾ ਆਪਣੇ ਆਪ ਨੂੰ ਸਭ ਤੋਂ ਛੋਟਾ ਖਵਾਉਂਦਾ ਹੈ। ਬਾਕੀ ਵੱਟੇ ਤਾਂ ਤੇਰੇ ਕੋਲ ਵੱਡੇ ਹੀ ਹੈ ਨੇ, ਸਭ ਤੋਂ ਛੋਟਾ ਵੀ ਹੈ ਤੇ ਆਪਣੇ ਆਪ ਨੂੰ ਪਾਈਆ ਵੀ ਖਵਾਉਂਦਾ ਹੈ, ਇਹਦਾ ਨਾਮ ਹੀ ਪਾਈਆ। ਇਸੇ ਤਰ੍ਹਾਂ ਜਿਸ ਨੇ ਜਗਤ ਵਿੱਚ ਰਹਿੰਦੇ ਹੋਇਆਂ ਪਰਮੇਸ਼ੁਰ ਵਾਹਿਗੁਰੂ ਨੂੰ ਪਾ ਲਿਆ, ਉਹ ਪਾਉਣ ਵਾਲੇ ਧੰਨ ਦਾ ਯੋਗ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾਂ ਕੇ ਕਾਮਾ। ਭਾਗਠ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ, ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ, ਜਿਹਦੇ ਅੰਦਰ ਇੱਕ ਰਸ ਗੁਰੂ ਕਾ ਸ਼ਬਦ ਵਸ ਗਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਐਸੇ ਅਗੰਮੀ ਬਚਨ ਵਪਾਰੀ ਦੇ ਅੰਦਰ ਐਸੇ ਵਸੇ ਕਿ ਧੰਨ ਪਰਮੇਸ਼ਰ ਧੰਨ ਪਰਮੇਸ਼ਰ ਦੀ ਧੁਨ ਲੱਗ ਗਈ, ਨਾਮ ਵਿੱਚ ਜੁੜ ਗਿਆ, ਸਮਾਧੀ ਵਾਲੀ ਅਵਸਥਾ ਬਣ ਗਈ ਬੈਠਿਆਂ ਬੈਠਿਆਂ। ਤੇ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੁੱਛਦਾ ਹੈ, ਇਹ ਗੁਰੂ ਨਾਨਕ ਪਾਤਸ਼ਾਹ ਇਹ ਵਪਾਰੀ ਤੇ ਇੰਨੀ ਛੇਤੀ ਕਿਰਪਾ, ਇੰਨੀ ਛੇਤੀ ਮਿਹਰ, ਕਈ ਸਤਸੰਗੀ ਤੇ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਸੰਗ ਕਰਦੇ ਹੈ, ਪਰ ਐਸੀ ਸਮਾਧੀ ਮੈਂ ਉਹਨਾਂ ਦੀ ਲੱਗੀ ਹੋਈ ਨਹੀਂ ਵੇਖੀ ਜੈਸੀ ਸਮਾਧੀ ਇਹ ਵਪਾਰੀ ਦੀ ਲੱਗ ਗਈ ਹੈ। ਬਹੁਤੇ ਬੋਲ ਵੀ ਨਹੀਂ ਬੋਲੇ ਆਪਨੇ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਜੋ ਬਚਨ ਕੀਤਾ ਮਰਦਾਨਿਆਂ, ਇਸ ਤਰ੍ਹਾਂ ਸਮਝ ਲੈ ਜਿਵੇਂ ਦੀਵਾ ਪਿਆ ਹੋਵੇ, ਉਹਦੇ ਵਿੱਚ ਤੇਲ ਵੀ ਹੈ ਤੇ ਬੱਤੀ ਵੀ ਹੈ। ਹੁਣ ਦੀਵਾ ਤਿਆਰ ਹੈ ਨਾ, ਬੱਤੀ ਵੀ ਹੈ ਤੇਲ ਵੀ ਹੈ। ਜੇ ਤੇਲ ਤੇ ਬੱਤੀ ਨਾ ਹੋਵੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਦੀਵਾ ਤਿਆਰ ਨਹੀਂ। ਬਸ ਫਿਰ ਉਹ ਦੀਵੇ ਦੀ ਬੱਤੀ ਨੂੰ ਅੱਗ ਦੇਣ ਦੀ ਲੋੜ ਹੁੰਦੀ ਹੈ, ਉਹ ਦੀਵਾ ਆਪਣੇ ਆਪ ਜਗ ਪੈਂਦਾ। ਇਸ ਵਪਾਰੀ ਦੇ ਅੰਦਰ ਦੇਵੇ ਦੀ ਤਰ੍ਹਾਂ ਸਨੇਹ ਦਾ ਪ੍ਰੇਮ ਦਾ ਤੇਲ ਵੀ ਹੈ ਤੇ ਭਾਵਨਾ ਦੀ ਬੱਤੀ ਵੀ ਹੈ। ਜਿਹਦੇ ਅੰਦਰ ਪ੍ਰੇਮ ਤੇ ਭਾਵਨਾ ਨਾ ਹੋਵੇ ਉਹ ਦੀਵਾ ਜਗਾਉਣਾ ਬੜਾ ਮੁਸ਼ਕਲ ਹੈ। ਹੁਣ ਦੀਵਾ ਜਗੇਗਾ ਕਾਹਦੇ ਆਸਰੇ? ਨਾ ਬੱਤੀ ਹੈ ਨਾ ਤੇਲ ਹੈ, ਇਹੀ ਤੇ ਮੁੱਢਲੇ ਸਰੋਤ ਹੈ ਦੀਵੇ ਦੇ ਜਗਣ ਦੇ। ਹੁਣ ਜਿਸ ਮਨੁੱਖ ਦੇ ਅੰਦਰ ਨਾ ਸ਼ਰਧਾ ਹੈ ਨਾ ਪ੍ਰੇਮ ਹੈ, ਉਹ ਕਿਵੇਂ ਆਪਣੇ ਅੰਦਰ ਪ੍ਰਕਾਸ਼ ਕਰ ਲਵੇਗਾ ਜਾਂ ਕਿਵੇਂ ਦੁਨੀਆਂ ਦੇ ਵਿੱਚ ਪ੍ਰਕਾਸ਼ ਕਰ ਦੇਵੇਗਾ ਜਿਹੜਾ ਖੁਦ ਹੀ ਨਹੀਂ ਭਾਵਨਾ ਵਾਲਾ, ਜਿਹਦੇ ਅੰਦਰ ਪ੍ਰੇਮ ਨਹੀਂ। ਇਸ ਕਰਕੇ ਪ੍ਰੇਮ ਤੇ ਭਾਵਨਾ ਇਹ ਅਤਿਅੰਤ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਮਰਦਾਨਿਆਂ, ਇਹਦੇ ਅੰਦਰ ਪ੍ਰੇਮ ਤੇ ਭਾਵਨਾ ਦੋਵੇਂ ਸਨ। ਬਸ ਗੁਰੂ ਉਪਦੇਸ਼ ਰੂਪ ਅਗਨ ਦੀ ਲੋੜ ਸੀ। ਜਦੋਂ ਗੁਰੂ ਕਾ ਉਪਦੇਸ਼ ਗੁਰੂ ਕਾ ਮਿਲਾਪ ਹੋ ਗਿਆ ਉਦੋਂ ਇਹਦੇ ਅੰਦਰ ਦੀਵਾ ਜਗ ਪਿਆ, ਬਸ ਉਹਨੇ ਦੀ ਸਮਾਧੀ ਲੱਗ ਗਈ ਹੈ, ਇਹ ਸਥਿਤ ਹੋ ਗਿਆ। ਇਉਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਾ ਜਗ ਮੈਂ ਭਗਤਾ ਅਵਤਾਰੇ, ਇਸ ਜਗਤ ਦੇ ਵਿੱਚ ਅਵਤਾਰ ਧਾਰਿਆ ਭਗਤਾਂ ਨੂੰ ਇਹ ਗਿਆਨ ਦੀ ਜੋਤ ਦੇਣ ਵਾਸਤੇ। ਇੱਕ ਵਪਾਰੀ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤੇ ਅਨੇਕਾਂ ਤਾਰ ਦਿੱਤੇ ਦੁਨੀਆਂ ਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਲਤਾਨਪੁਰ ਤੋਂ ਉਦਾਸੀ ਸ਼ੁਰੂ ਕੀਤੀ ਤੇ ਚਲਦਿਆਂ ਚਲਦਿਆਂ ਸੈਦਪੁਰ ਪਹੁੰਚੇ। ਭਾਈ ਲਾਲੋ ਦੇ ਘਰ ਜਾ ਕੇ ਆਪ ਆਵਾਜ਼ ਮਾਰੀ ਹੈ, ਭਾਈ ਲਾਲੋ ਪਹੁੰਚ ਗਏ ਤੇਰੇ ਕੋਲ, ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਪਹਿਲਾਂ ਹੀ ਜ਼ਿੰਦਗੀ ਭਾਵਨਾ ਵਾਲੀ ਸੀ ਭਾਈ ਲਾਲੋ ਜੀ ਦੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸੰਗਤ ਨੇ ਹੋਰ ਰੰਗਤ ਚਾੜ ਦਿੱਤੀ, ਸਦਾ ਸਦਾ ਦੀ ਸ਼ਰਧਾਲੂ ਬਣ ਗਿਆ ਭਾਈ ਲਾਲੋ। ਇਉਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਗਤਾਂ ਦੇ ਉੱਪਰ ਕਿਰਪਾ ਕਰਦੇ ਰਹੇ ਹੈ ਤੇ ਦੁਨੀਆਂ ਦੇ ਭੁੱਲੇ ਭਟਕੇ ਲੋਕਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦੇ ਕੇ ਪਰਮੇਸ਼ਰ ਦੀ ਬੰਦਗੀ ਭਜਨ ਦੇ ਵਿੱਚ ਜੋੜਿਆ ਹੈ।
ਦੇਸ਼ ਵਿਦੇਸ਼ਨ ਮੈਂ ਅਟਕੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇਸ਼ ਦੇ ਵਿੱਚ ਵੀ ਥਾਵਾਂ ਥਾਵਾਂ ਤੇ ਜਾ ਕੇ ਰੁਕ ਕੇ ਟਿਕ ਕੇ ਉਪਦੇਸ਼ ਦਿੰਦੇ ਰਹੇ। ਦੇਸ਼ ਤੋਂ ਇਲਾਵਾ ਪ੍ਰਦੇਸ਼ਾਂ ਦੇ ਵਿੱਚ ਭਾਈ ਗੁਰਦਾਸ ਜੀ ਬਚਨ ਕਰਦੇ ਹੈ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ, ਸੱਚੇ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਲੈ ਕੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਚਾਰੇ ਚੱਕ ਨੌ ਖੰਡਾਂ ਦੀ ਪ੍ਰਿਥਵੀ ਪ੍ਰਿਥਵੀ ਦੇ ਰਹਿਣ ਵਾਲੇ ਜੀਵ ਤਾਰ ਦਿੱਤੇ
ਰਟ ਕੈ ਬਹਬਾਨ ਘਨੇ ਜਨ ਤਾਰੇ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਰਟ ਕੈ ਬਹਬਾਨ, ਰਟ ਦਾ ਅਰਥ ਹੁੰਦਾ ਉਚਾਰਨ ਕਰਨਾ, ਗੁਰੂ ਕੀ ਬਾਣੀ ਉਚਾਰਨ ਕਰਕੇ, ਬਾਣੀ ਦਾ ਕੀਰਤਨ ਕਰਕੇ ਘਨੇ ਜਨ ਤਾਰੇ, ਬਹੁਤ ਜ਼ਿਆਦਾ ਜਨ ਲੋਕਾਂ ਨੂੰ ਤਾਰਿਆ ਸੰਸਾਰ ਸਮੁੰਦਰ ਤੋਂ।
ਏਕ ਸ੍ਰੀ ਸਸ ਲੋ ਲਖਮੀ ਸਸ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦੋ ਸਪੁੱਤਰ ਸਨ, ਵੱਡੇ ਬਾਬਾ ਸ੍ਰੀ ਚੰਦ ਜੀ ਸੀ ਔਰ ਛੋਟਿਆਂ ਦਾ ਨਾਮ ਸੀ ਲਖਮੀ ਦਾਸ ਲਖਮੀ ਚੰਦ।
ਪੂਤ ਭਏ ਜੁਗ ਤਾਹੇ ਉਦਾਰੇ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਇਹ ਦੋ ਸ੍ਰੇਸ਼ਟ ਸਪੁੱਤਰ ਹੋਏ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੈਰ ਹਾਜ਼ਰੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਭੈਣ ਬੇਬੇ ਨਾਨਕੀ ਜੀ ਪਾਲਦੇ ਰਹੇ। ਬੇਬੇ ਨਾਨਕੀ ਜੀ ਦੇ ਆਪਣੇ ਕੋਈ ਸਪੁੱਤਰ ਨਹੀਂ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਅਨੇਕਾਂ ਲੋਕਾਂ ਨੇ ਦਾਤਾਂ ਮੰਗੀਆਂ, ਪਰ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਐਸੇ ਸ਼ਰਧਾਲੂ ਸਨ, ਆਪਣੇ ਭਰਾਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਅਵਤਾਰ ਤੋਂ ਲੈ ਕੇ ਪਰਮੇਸ਼ਰ ਰੂਪ ਮੰਨਿਆ। ਗਿਆਨ ਸੀ ਬੇਬੇ ਨਾਨਕੀ ਜੀ ਅੰਦਰ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦੋਹਾਂ ਸਪੁੱਤਰਾਂ ਦੀ ਪਾਲਣਾ ਬੇਬੇ ਨਾਨਕੀ ਜੀ ਨੇ ਆਪ ਕੀਤੀ ਹੈ।
ਸ੍ਰੀ ਸਸ ਬਾਲਕ ਹੀ ਪਾਨ ਤੈ।
ਸ੍ਰੀ ਚੰਦ ਜੀ ਜਿਹੜੇ ਸਨ ਉਹ ਬਾਲਕ ਉਮਰ ਤੋਂ ਹੀ ਅਵਧੂਤ ਸੀ।
ਅਵਧੂਤ ਜਤੀ ਜੱਟ ਜੂਟ ਰਹਾਏ।
ਅਵਧੂਤ ਦਾ ਅਰਥ ਹੁੰਦਾ ਤਿਆਗ, ਉਹ ਬੜੇ ਵੱਡੇ ਤਿਆਗੀ ਸਨ, ਸੰਸਾਰ ਦੀਆਂ ਵਸਤੂਆਂ ਦੇ ਨਾਲ ਕੋਈ ਮੋਹ ਨਹੀਂ ਸੀ, ਸੰਸਾਰ ਦੇ ਬੋਲ ਨਹੀਂ ਸੀ ਬੋਲਿਆ ਕਰਦੇ, ਕੰਨਾਂ ਦੁਆਰਾ ਕਿਸੇ ਦੀ ਕੋਈ ਗੱਲ ਨਹੀਂ ਸੀ ਸੁਣਿਆ ਕਰਦੇ, ਇੱਕ ਰਸ ਤਿਆਗੀ ਬਣ ਕੇ ਬੈਠੇ ਰਹਿੰਦੇ ਸਨ ਤੇ ਬਹੁਤ ਵੱਡੇ ਜਤੀ ਸਨ। ਉਹਨਾਂ ਨੇ ਆਪਣੇ ਇੰਦਰੀਆਂ ਨੂੰ ਵਸ ਦੇ ਵਿੱਚ ਕੀਤਾ ਹੋਇਆ ਸੀ ਔਰ ਮਨ ਬਹੁਤ ਚਿੱਤ ਅਹੰ ਵਿੱਚ ਸੰਤੁਸ਼ਟ ਅੰਤਹਿਕਰਨ ਜਿਹੜਾ ਇਸ ਨੂੰ ਵੀ ਵਸ ਵਿੱਚ ਕੀਤਾ ਹੋਇਆ ਸੀ। ਮਹਾਨ ਜਤੀ ਸਨ ਔਰ ਮਹਾਨ ਜਤੀ ਹੁੰਦੇ ਹੋਏ ਜਟਾ ਜੂਟ ਹੋ ਕੇ ਕੇਸਾਧਾਰੀ ਹੋ ਕੇ ਆਪ ਰਹੇ।
ਲਖਮੀ ਸਸ ਕੇਸਤ ਏਕ ਭਇਓ।
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਜਿਹੜੇ ਛੋਟੇ ਸਪੁੱਤਰ ਸਨ ਲਖਮੀ ਦਾਸ ਜੀ ਜਾਂ ਲਖਮੀ ਚੰਦ ਜੀ ਵੀ ਕਹਿ ਦਿੰਦੇ ਆ, ਵੱਡੇ ਬਾਬਾ ਸ੍ਰੀ ਚੰਦ ਜੀ, ਛੋਟੇ ਬਾਬਾ ਲਖਮੀ ਚੰਦ ਜੀ, ਉਹਨਾਂ ਦੇ ਅੱਗੇ ਇੱਕ ਪੁੱਤਰ ਹੋਇਆ
ਜਿਸ ਤੈ ਯਹ ਵੇਦੀ ਸਭੈ ਵਿਦਤਾਏ।
ਜਿਸ ਤੋਂ ਅੱਗੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਇਹ ਸੰਤਾਨ ਇਹ ਪੀੜ੍ਹੀ ਚੱਲੀ ਅਤੇ ਬਾਬਾ ਕਲਾਧਾਰੀ ਜੀ ਜਦੋਂ ਇਸ ਪੀੜ੍ਹੀ ਦੇ ਵਿੱਚ ਹੋਏ ਉਹਨਾਂ ਦੇ ਅੱਗੇ ਪੁੱਤਰ ਹੋਇਆ, ਪਰ ਪੋਤਰਾ ਜਨਮ ਨਾ ਲਵੇ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਸ ਆ ਕੇ ਬੇਨਤੀ ਕੀਤੀ ਬਾਬਾ ਕਲਾਧਾਰੀ ਜੀ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕੁੱਲ ਬਾਬਾ ਲਖਮੀ ਦਾਸ ਤੋਂ ਲੈ ਕੇ ਚੱਲਦੀ ਆਈ ਹੈ, ਪਰ ਹੁਣ ਇਉਂ ਪ੍ਰਤੀਤ ਹੁੰਦਾ ਵੀ ਇਹ ਕੁੱਲ ਅੱਗੇ ਖੜ ਜਾਵੇਗੀ, ਪੋਤਰਾ ਨਹੀਂ ਪੈਦਾ ਹੁੰਦਾ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾਏ ਤੇ ਬਚਨ ਕੀਤੇ, ਬਾਬਾ ਕਲਾਧਾਰੀ ਜੀ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਅੰਸ਼ ਵੰਸ਼ ਹੈ, ਰੋਕ ਨਹੀਂ ਸਕਦੀ, ਇਹ ਅੰਸ਼ ਵੰਸ਼ ਚੱਲੇਗੀ। ਹੁਣ ਅਸੀਂ ਚਰਨ ਪਹੁਲ ਨੂੰ ਖੰਡੇ ਦੀ ਪਹੁਲ ਵਿੱਚ ਬਦਲ ਦਿੱਤਾ ਹੈ, ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਇਹ ਵੰਸ਼ ਜ਼ਰੂਰ ਅੱਗੇ ਚੱਲੇਗੀ। ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਹੋਏ ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਕਹਿੰਦੇ ਬਾਬਾ ਸਾਹਿਬ ਸਿੰਘ ਜੀ ਨੇ ਜਨਮ ਲਿਆ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਮੰਨ ਕੇ ਇਹ ਬਾਬਾ ਲਖਮੀ ਦਾਸ ਦੀ ਜਿਹੜੀ ਅੰਸ਼ ਵੰਸ਼ ਸੀ ਅੱਗੇ ਚੱਲਦੀ, ਉਹ ਅੰਮ੍ਰਿਤਧਾਰੀ ਖਾਲਸੇ ਸਿੰਘਾਂ ਦੇ ਵਿੱਚ ਰਲ ਗਏ, ਸਿੰਘ ਸੱਜ ਗਏ। ਤੇ ਬਾਬਾ ਸ੍ਰੀ ਚੰਦ ਜੀ ਉਹ ਅਵਧੂਤ ਉਦਾਸੀ ਜ਼ਿੰਦਗੀ ਹੀ ਉਹਨਾਂ ਨੇ ਬਤੀਤ ਕੀਤੀ, ਆਪ ਤੇ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ, ਜਤੀ ਸਨ, ਬੜਾ ਲੰਮਾ ਸਮਾਂ ਉਹ ਭਜਨ ਬੰਦਗੀ ਕਰਦੇ ਰਹੇ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਚਨ ਉਹ ਨਹੀਂ ਮੰਨ ਸਕੇ, ਹੁਣ ਉਹ ਤੇ ਤੁਰਤੋਂ ਜਿਸ ਨੂੰ ਬਖਸ਼ਿਸ਼ ਹੈ ਉਹ ਸ੍ਰੀ ਲਹਿਣਾ ਜੀ ਤੁਰਤੋਂ ਬਖਸ਼ਿਸ਼ ਲੈ ਕੇ ਆਏ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਦੀ ਪਰਖ ਵੀ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਪਰ, ਅਤੇ ਉਹ ਪਰਖ ਦੇ ਵਿੱਚੋਂ ਬਹੁਤ ਸਾਰੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸੰਗ ਛੱਡ ਕੇ ਚਲੇ ਗਏ। ਪਹਿਲਾਂ ਤੇ ਖੇਤੀ ਕਰਵਾਉਣੀ, ਤੇ ਜਦੋਂ ਖੇਤੀ ਵੱਢ ਕੇ ਵੱਡੇ ਵੱਡੇ ਖਲਵਾੜੇ ਲਾ ਦੇਣੇ, ਗੁਰੂ ਨਾਨਕ ਸਾਹਿਬ ਨੇ ਕਹਿ ਦੇਣਾ ਵੀ ਅੱਗ ਲਾ ਦਿਓ। ਹੁਣ ਸਾਰੇ ਸਿੱਖ ਐਸਾ ਨਹੀਂ ਸੀ ਸਹਾਰ ਸਕਦੇ ਵੀ ਅਸੀਂ ਤੇ ਇੰਨੀ ਮਿਹਨਤ ਕੀਤੀ ਹੈ, ਹਲ ਵਾਹੁੰਦੇ ਰਹੇ ਹਾਂ, ਖੇਤੀ ਨੂੰ ਸਾਂਭਦੇ ਰਹੇ ਹਾਂ, ਫਿਰ ਮਿਹਨਤ ਕਰਕੇ ਸਾਰੀ ਪੈਲੀ ਇਹ ਵਾਢੀ ਕੀਤੀ ਹੈ, ਫਿਰ ਖਲਵਾੜੇ ਲਾਏ ਹੈ, ਮੰਡੜੀਆਂ ਵੱਡੇ ਢੇਰ ਲਾ ਦਿੱਤੇ ਆ, ਤੇ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਅੱਗ ਲਾ ਦਿਓ, ਸਾਡੇ ਤੋਂ ਅੱਗ ਨਹੀਂ ਲੱਗਣੀ। ਉਹ ਇੰਨਾ ਬਚਨ ਹੀ ਨਾ ਮੰਨ ਸਕੇ, ਉਹ ਸਾਥ ਛੱਡ ਗਏ। ਤੇ ਜਿਹੜੇ ਕੋਲ ਰਹੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਹੋਰ ਪਰਖ ਪਾ ਦਿੱਤੀ ਵੀ ਜਿਹੜਾ ਲੰਗਰ 3 ਟਾਈਮ ਤਿਆਰ ਹੁੰਦਾ, ਉਹ ਹੁਣ 2 ਟਾਈਮ ਹੀ ਤਿਆਰ ਕਰਿਆ ਕਰੋ, ਸਵੇਰੇ ਤੇ ਸ਼ਾਮ ਹੀ। ਤੇ ਕੁਝ ਜਿਹੜੇ ਨਹੀਂ ਸੀ ਭੁੱਖ ਸਹਾਰ ਸਕਦੇ, ਉਹ ਵੀ ਕਰਤਾਰਪੁਰ ਸਾਹਿਬ ਤੋਂ ਚਲੇ ਗਏ। ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਲੰਗਰ 24 ਘੰਟੇ 'ਚ ਇੱਕੋ ਵੇਲੇ ਤਿਆਰ ਕਰਿਆ ਕਰੋ। ਤੇ ਹੋਰ ਪਰਖ ਪੈ ਗਈ। ਹੁਣ ਜਿਹੜੇ 2 ਵੇਲੇ ਛੱਕ ਕੇ ਸਾਰਦੇ ਸਨ, ਇੱਕ ਵੇਲੇ ਛੱਕ ਕੇ ਕਿਵੇਂ ਸਾਰਨ? ਉਹਨਾਂ ਵਿੱਚੋਂ ਥੋੜੇ ਹੀ ਨਿਤਰੇ, ਤੇ ਥੋੜੇ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲ ਰਹਿ ਗਏ, ਬਾਕੀ ਸਭ ਚਲੇ ਗਏ। ਤੇ ਉਸ ਤੋਂ ਬਾਅਦ ਹੋਰ ਪਰਖ ਪਾ ਦਿੱਤੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਦਿਨ ਐਸਾ ਸਰੂਪ ਬਣਾ ਲਿਆ ਕਿ ਭਿਆਨਕ ਸਰੂਪ ਬਣਾ ਕੇ ਲੱਕ ਨੂੰ ਰੱਸੀਆਂ ਬੰਨ ਲਈਆਂ, ਤੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੁੱਤੇ ਆ ਜੰਗਲ ਵੱਲ ਨੂੰ ਤੁਰ ਪਏ ਨੇ। ਤੇ ਰਸਤੇ ਵਿੱਚ ਪਹਿਲਾਂ ਮਾਇਆ ਆਦਿ ਦੇ ਲਾਲਚ ਵੀ ਵਿਖਾਏ, ਕੁਝ ਮਾਇਆ ਲੈ ਕੇ ਮੁੜ ਗਏ। ਜਿਹੜੇ ਨਹੀਂ ਮੁੜੇ, ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਵੀ ਤੁਸੀਂ ਮੁੜੇ ਨਹੀਂ, ਤੁਸੀਂ ਨਹੀਂ ਜਾਂਦੇ ਬਈ, ਆ ਮਾਇਆ ਇੰਨੀ ਪਈ ਆ, ਲੈ ਕੇ ਚਲੇ ਜਾਓ। ਕਈ ਤਾਂ ਪਹਿਲਾਂ ਹੀ ਚਲੇ ਗਏ ਆ, ਜਿਹੜੇ ਖਲਵਾੜਿਆਂ ਨੂੰ ਅੱਗ ਨਹੀਂ ਸੀ ਲਾ ਸਕਦੇ, ਜਾਂ ਫਿਰ ਜਿਹੜੇ ਭੁੱਖੇ ਨਹੀਂ ਰਹਿ ਸਕਦੇ ਸੀ ਉਹ ਚਲੇ ਗਏ ਆ, ਵੀ ਜਿਹੜੇ ਭੁੱਖੇ ਵੀ ਰਹਿ ਗਏ ਆ, ਪਰਖ ਵਿੱਚੋਂ ਪੂਰੇ ਹੋ ਗਏ, ਅਸੀਂ ਮਾਇਆ ਧਨ ਪਦਾਰਥ ਇਹਨਾਂ ਦੇ ਦਿੱਤਾ, ਉਹ ਧਨ ਪਦਾਰਥ ਲੈ ਕੇ ਚਲੇ ਗਏ, ਤੁਸੀਂ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਪਾਤਸ਼ਾਹ ਮਹਾਰਾਜ, ਅਸੀਂ ਕਿਵੇਂ ਜਾਈਏ, ਤੁਹਾਡੇ ਸਿੱਖ ਜੋ ਹੋਏ, ਤੁਹਾਡੇ ਸਿੱਖ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਹੱਥ ਵਿੱਚ ਕੁਤਕਾ ਫੜਿਆ ਹੋਇਆ ਮੋਟਾ ਛੋਟਾ, ਜਿਹੜਾ ਵੀ ਕੋਈ ਆਖਦਾ ਤੁਹਾਡੇ ਸਿੱਖ ਹਾਂ, ਪਾਤਸ਼ਾਹ ਮਹਾਰਾਜ ਜ਼ੋਰ ਦੇ ਨਾਲ ਮਾਰਦੇ ਨੇ। ਤੇ ਕਈ ਕੁਤਕੇ ਤੋਂ ਡਰਦੇ ਹੋਏ ਭੱਜ ਗਏ, ਵਾਪਸ ਕਰਤਾਰਪੁਰ ਨਗਰ ਦੇ ਵਿੱਚ ਆ ਗਏ ਜੰਗਲ ਚੋਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁੜ ਕੇ ਆਏ, ਉਹਨਾਂ ਨੂੰ ਬੈਠਿਆਂ ਵੇਖਿਆ, ਫਿਰ ਕੁਤਕੇ ਮਾਰਨ ਲੱਗ ਪਏ। ਉਹ ਬੜੀਆਂ ਪਰਖਾਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਪਰ ਉਹ ਸਾਰੀਆਂ ਪਰਖਾਂ ਦੇ ਵਿੱਚੋਂ ਸ੍ਰੀ ਲਹਿਣਾ ਜੀ ਪੂਰੇ ਉਤਰੇ। ਤੇ ਸ੍ਰੀ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਪਣਾ ਸਰੂਪ ਆਪਣੇ ਅੰਗ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਣਾ ਦਿੱਤਾ। ਤੇ ਇਸੇ ਤਰ੍ਹਾਂ ਜਿਵੇਂ ਸਿੱਖਾਂ ਦੀ ਪਰਖ ਹੋਈ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੀ ਵੀ ਪਰਖ ਹੁੰਦੀ ਰਹੀ। ਦੂਜੇ ਸਿੱਖ ਵੀ ਸਾਰੇ ਪਾਸ ਨਹੀਂ ਹੋ ਸਕੇ, ਬਾਬਾ ਸ੍ਰੀ ਚੰਦ ਜਾਂ ਲਖਮੀ ਦਾਸ ਇਹ ਵੀ ਪਾਸ ਨਹੀਂ ਹੋ ਸਕੇ। ਜੇ ਆਪਾਂ ਇਹ ਕਹਿ ਦਈਏ ਕਿ ਹੁਣ ਅਸੀਂ ਉਹਨਾਂ ਨੂੰ ਕੁਝ ਸਮਝਦੇ ਨਹੀਂ, ਇਹ ਇੱਕ ਸਾਡੀ ਅਗਿਆਨਤਾ ਹੈ, ਸਾਡੀ ਅਲਪਗਤਾ ਹੈ। ਠੀਕ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਰਖ ਵਿੱਚ ਪੂਰੇ ਨਹੀਂ ਉਤਰੇ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਕੀਤਾ ਹੋਇਆ ਕੌਲ ਬਚਨ ਪੂਰਨ ਤੌਰ ਤੇ ਨਹੀਂ ਮੰਨ ਸਕੇ, ਪਰ ਹੈ ਤੇ ਗੁਰੂ ਸਾਹਿਬ ਦੇ ਸਪੁੱਤਰ ਹੀ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਵੀ ਆਉਂਦੇ ਰਹੇ ਨੇ, ਉਹ ਅੱਗੇ ਸਾਰਾ ਇਤਿਹਾਸ ਆਵੇਗਾ। ਤੇ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਹੈ, ਸਾਧ ਉਦਾਸੀ ਸ੍ਰੀ ਸਸ ਤੇ ਜਿਸ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਉਦਾਸੀ ਮਤ ਬਾਬਾ ਸ੍ਰੀ ਚੰਦ ਜੀ ਤੋਂ ਸ਼ੁਰੂ ਹੋਇਆ।
ਜਿਸ ਭਾਂਤ ਭਏ ਸੁਣ ਲੋ ਅਬਸਾਏ,
ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਬਾਬਾ ਸ੍ਰੀ ਚੰਦ ਜੀ ਆਪਣੀ ਅਵਧੂਤ ਜ਼ਿੰਦਗੀ ਬਤੀਤ ਕਰਦੇ ਰਹੇ, ਜਟਾ ਜੂਟ ਰਹੇ, ਜਤੀ ਰਹੇ, ਉਹ ਸਾਰਾ ਪ੍ਰਸੰਗ ਅਸੀਂ ਕਹਿੰਦੇ ਹਾਂ। ਤੁਸੀਂ ਭਲੀ ਪ੍ਰਕਾਰ ਹੁਣ ਇਹ ਪ੍ਰਸੰਗ ਅੱਗੇ ਸਰਵਣ ਕਰੋ।
ਸ੍ਰੀ ਹਰਗੋਬਿੰਦ ਜੂ ਗੁਰ ਕੇ ਸਤ,
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋ ਸਪੁੱਤਰ ਸਨ, 5 ਸਪੁੱਤਰ ਸਨ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਵੱਡੇ ਸਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ ਸੀ, ਛੋਟੇ ਦੂਜੇ ਥਾਂ ਤੇ ਬਾਬਾ ਸੂਰਜਮੱਲ ਜੀ ਸਨ, ਫਿਰ ਬਾਬਾ ਅਣੀ ਰਾਏ ਜੀ ਤੀਜੇ ਸਪੁੱਤਰ ਸਨ, ਚੌਥੇ ਸਪੁੱਤਰ ਸੀ ਬਾਬਾ ਅਟਲ ਰਾਏ ਜੀ, ਔਰ 5ਵੇਂ ਸਪੁੱਤਰ ਸਨ ਸ੍ਰੀ ਤੇਗ ਬਹਾਦਰ ਸਾਹਿਬ ਜੀ, ਤੇ 6ਵੇਂ ਪਾਤਸ਼ਾਹ ਮਹਾਰਾਜ ਦੀ ਇੱਕ ਸਪੁੱਤਰੀ ਸੀ ਬੀਬੀ ਬੀਰੋ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ 5 ਸਪੁੱਤਰ ਸਨ, ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੁਨੀਆਂ ਦੇ ਵਿੱਚ ਉਧਾਰ ਕਰ ਰਹੇ ਸਨ।
ਯਾ ਗੁਰ ਦਿੱਤਾ ਵੱਡੇ ਵਿਦਤਾਏ,
ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਰਿਹਾ ਕਰਦੇ, ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਜਾਣਾ, ਉਦੋਂ ਵੀ ਬਹੁਤ ਵਾਰ ਬਾਬਾ ਗੁਰਦਿੱਤਾ ਜੀ ਨਾਲ ਜਾਇਆ ਕਰਦੇ। ਔਰ ਜਦੋਂ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਉਣੀ ਤਾਂ ਸੰਗਤ ਦੀ ਸੇਵਾ ਵੀ ਕਰਨੀ, ਲੰਗਰ ਦਾ ਪ੍ਰਬੰਧ, ਫਿਰ ਸੰਗਤ ਦੀ ਰਹਿਸ਼ ਦਾ ਸਾਰਾ ਪ੍ਰਬੰਧ ਬਾਬਾ ਗੁਰਦਿੱਤਾ ਜੀ ਸਾਂਭਦੇ ਰਹੇ।
ਦੋਹਰਾ ਸ੍ਰੀ ਚੰਦ ਜੀ ਰਹਿਤ ਥੇ ਬਾਰਠ ਨਾਮ ਗਰਾਮ।
ਉਸ ਸਮੇਂ ਬਾਬਾ ਸ੍ਰੀ ਚੰਦ ਜੀ ਬਾਰਠ ਨਗਰ ਦੇ ਵਿੱਚ ਰਹਿੰਦੇ ਸਨ। ਇੱਥੇ ਇਹਨਾਂ ਨੇ ਆਪਣਾ ਧੂੰਆਂ ਲਾਇਆ ਹੋਇਆ ਸੀ, ਸਮਾਧੀ ਦੇ ਵਿੱਚ ਇਹ ਸਥਿਤ ਹੋਇਆ ਕਰਦੇ ਸਨ। ਤੇ ਪਹਿਲਾਂ ਵੀ ਕਈ ਵਾਰ ਬਾਬਾ ਸ੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਵਿਖੇ ਆਉਂਦੇ ਰਹੇ। ਇੱਕ ਸਮੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਬਾ ਸ੍ਰੀ ਚੰਦ ਜੀ ਆਏ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਵੇਖ ਕੇ ਬਾਬੇ ਸ੍ਰੀ ਚੰਦ ਜੀ ਨੇ ਬਚਨ ਕੀਤਾ, ਪੁਰਖਾ ਆਹ ਦਾੜਾ ਬੜਾ ਲੰਮਾ ਵਧਾਇਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਦਾੜਾ ਬਹੁਤ ਲੰਮਾ ਸੀ, ਤਾਂ ਬਾਬਾ ਸ੍ਰੀ ਚੰਦ ਜੀ ਦੇ ਬਚਨ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣਾ ਦਾੜਾ ਸ੍ਰੀ ਚੰਦ ਜੀ ਦੇ ਚਰਨਾਂ ਵੱਲ ਨੂੰ ਕਰਦਿਆਂ ਹੋਇਆਂ ਬੜੇ ਪਿਆਰ ਦੇ ਨਾਲ ਬਚਨ ਬੋਲੇ, ਬਾਬਾ ਜੀ ਇਹ ਦਾੜਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਐਸੀ ਨਿਮਰਤਾ ਵੇਖ ਕੇ ਬਾਬਾ ਸ੍ਰੀ ਚੰਦ ਜੀ ਨੇ ਬਚਨ ਕੀਤਾ, ਸਤਿਗੁਰੂ ਗਰੀਬ ਨਿਵਾਜ, ਜੇ ਆਪ ਜੀ ਦੇ ਵਿੱਚ ਐਸੀ ਨਿਮਰਤਾ ਹੈ ਤਾਂ ਹੀ ਮੇਰੇ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੱਦੀ ਦੇ ਮਾਲਕ ਬਣੇ ਹੋ, ਤੇ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਚਨ ਨਹੀਂ ਮੰਨ ਸਕਿਆ। ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੀ ਐਸੀ ਨਿਮਰਤਾ ਦੇ ਵਿੱਚ ਰਿਹਾ ਕਰਦੇ ਸਨ। ਜਦੋਂ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਬਚਨ ਕੀਤਾ ਵੀ ਪੁਰਖਾ ਬਰਤਨ ਚਿੱਕੜ ਵਿੱਚ ਡਿੱਗ ਪਿਆ, ਅਸੀਂ ਉਹ ਬਰਤਨ ਨੂੰ ਨਹੀਂ ਕੱਢ ਸਕੇ ਪਰ ਸ੍ਰੀ ਲਹਿਣਾ ਜੀ ਕੱਢ ਲਿਆ ਜੀ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਸੰਗਤ ਆਈ ਹੈ ਇਹਨਾਂ ਨੂੰ ਪ੍ਰਸ਼ਾਦ ਛਕਾਉਣਾ ਹੈ, ਆਹ ਦਰਖਤ ਤੋਂ ਮਿਠਿਆਈ ਝੜੇਗੀ, ਹਲੂਣਾ ਦਿਓ, ਅਸੀਂ ਹਲੂਣਾ ਨਹੀਂ ਦੇ ਸਕੇ ਪਰ ਸ੍ਰੀ ਲਹਿਣਾ ਜੀ ਨੇ ਹਲੂਣਾ ਦੇ ਦਿੱਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਤਮਾਮ ਬਚਨ ਸ੍ਰੀ ਲਹਿਣਾ ਜੀ ਨੇ ਮੰਨੇ। ਧੰਨ ਹੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹੀ ਨਿਮਰਤਾ ਆਪ ਜੀ ਵਿੱਚ ਹੈ ਜੋ ਸ੍ਰੀ ਲਹਿਣਾ ਜੀ ਦੇ ਵਿੱਚ ਸੀ, ਤੇ ਬੜੇ ਨਿਮਰਤਾਵਾਨ ਹੋ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੱਦੀ ਦੇ ਉੱਪਰ ਸੁਭਾਏਮਾਨ ਹੋ। ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਬਹੁਤ ਵਾਰ ਆਇਆ ਕਰਦੇ ਅੰਮ੍ਰਿਤਸਰ ਵਿਖੇ, ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਵੀ ਆਉਂਦੇ ਰਹੇ, ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਅੰਸ ਬੰਸ ਜਾਣ ਕੇ ਬਾਬਾ ਸ੍ਰੀ ਚੰਦ ਜੀ ਦੇ ਕੋਲ ਜਾਂਦੇ ਰਹੇ। ਤੇ ਇਸੇ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰਠ ਨਗਰ ਦੇ ਵਿੱਚ ਗਏ ਹੈ, ਤੇ ਉੱਥੇ ਜਿੱਥੇ ਰਹਿੰਦੇ ਸਨ ਬਾਬਾ ਸ੍ਰੀ ਚੰਦ ਜੀ।
ਹਰਗੋਬਿੰਦ ਗੁਰ ਏਕ ਦਿਨ ਗਏ ਤਹਾਂ ਸੁਖ ਧਾਮ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਸੁੱਖਾਂ ਦੇ ਧਾਮ ਕਰਨੇ, ਇੱਕ ਦਿਨ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਪਹੁੰਚ ਗਏ ਐ।
ਚੌਪਈ ਵੱਡ ਸਤਹੁਤ ਗੁਰਦਿੱਤਾ ਜੋਈ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵੱਡਾ ਸਪੁੱਤਰ ਬਾਬਾ ਗੁਰਦਿੱਤਾ ਜੀ ਹੈ।
ਸੰਗ ਗਯੋ ਥਾ ਗੁਰ ਕੇ ਜੋ ਸੋਈ।
ਆਪਣੇ ਪਿਤਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗਏ ਸਨ।
ਸ੍ਰੀ ਚੰਦ ਕੋ ਮਿਲੇ ਜਬ ਜਬਹੀ।
ਜਦੋਂ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਹਨ।
ਏਕ ਸ੍ਰੀ ਸਸ ਕਹਿਓ ਤਬੈ ਹੀ।
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਕੇ ਬਾਬਾ ਸ੍ਰੀ ਚੰਦ ਜੀ ਉੱਠ ਕੇ ਖਲੋ ਗਏ, ਦੋਵੇਂ ਹੱਥ ਜੋੜ ਕੇ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਹੈ, ਤੇ ਬੜੇ ਪ੍ਰੇਮ ਪਿਆਰ ਦੇ ਵਿੱਚ ਆ ਕੇ ਤਦੋਂ ਇੱਕ ਬੇਨਤੀ ਕਹਿਣ ਲੱਗੇ ਹਨ।
ਪਾਂਚ ਪੂਤ ਹੈ ਤੁਮਰੇ ਤਾਮੋ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਘਰ ਦੇ ਵਿੱਚ ਪੰਜ ਸਪੁੱਤਰ ਹਨ।
ਏਕ ਦੇਹੋ ਹਮਕੋ ਅਬਰਾਮੋ।
ਇਹਨਾਂ ਪੰਜਾਂ ਸਪੁੱਤਰਾਂ ਦੇ ਵਿੱਚੋਂ ਇੱਕ ਸੋਹਣਾ ਜਿਹਾ ਸਪੁੱਤਰ ਸਾਨੂੰ ਦੇ ਦਿਓ।
ਤਬ ਗੁਰ ਕਹਿਓ ਲਿਹੋ ਜੋ ਭਾਵਤ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਸਕਰਾਏ, ਤੇ ਬੜੇ ਪਿਆਰ ਦੇ ਵਿੱਚ ਆ ਕੇ ਬਚਨ ਕੀਤਾ, ਬਾਬਾ ਸ੍ਰੀ ਚੰਦ ਜੀ ਜੋ ਆਪ ਜੀ ਨੂੰ ਚੰਗਾ ਲੱਗਦਾ ਜੋ ਤੁਹਾਨੂੰ ਪਾਉਂਦਾ ਹੈ ਉਹ ਤੁਸੀਂ ਲੈ ਲਵੋ।
ਪੰਚੋ ਆਪ ਕੇਰ ਕਹਿਲਾਵਤ।
ਬਾਬਾ ਸ੍ਰੀ ਚੰਦ ਜੀ, ਇਹ ਜਿਹੜੇ ਸਾਡੇ ਪੰਜ ਸਪੁੱਤਰ ਹੈ, ਇਹ ਪੰਜੇ ਆਪ ਜੀ ਦੇ ਕਹਾਉਂਦੇ ਆ। ਤੁਸੀਂ ਵੀ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਹੋ ਤੇ ਅਸੀਂ ਵੀ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਹਾਂ।
ਸ੍ਰੀ ਚੰਦ ਹਵੈ ਖੁਸ਼ੀ ਅਲਾਇਓ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਐਸਾ ਬਚਨ ਸੁਣ ਕੇ ਬਾਬਾ ਸ੍ਰੀ ਚੰਦ ਜੀ ਬਹੁਤ ਖੁਸ਼ ਹੋਏ, ਪ੍ਰਸੰਨਤਾ ਦੇ ਵਿੱਚ ਆ ਕੇ ਬਚਨ ਕੀਤਾ।
ਦੇਹੋ ਗੁਰਦਿੱਤਾ ਹਮੈ ਸਹਾਇਓ।
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਦਾ ਵੱਡਾ ਸਪੁੱਤਰ ਬਾਬਾ ਗੁਰਦਿੱਤਾ ਜੀ, ਇਹ ਸਾਨੂੰ ਬੜਾ ਸੋਹਣਾ ਲੱਗਦਾ ਹੈ। ਇਹਨਾਂ ਦਾ ਚਿਹਰਾ ਬੜਾ ਸੁੰਦਰ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਰਗੀ ਸ਼ਾਂਤੀ ਇਹਨਾਂ ਦੇ ਵਿੱਚ ਹੈ। ਆਪ ਦੇ ਸਰੂਪ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੋ। ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿੱਚ ਕੋਈ ਫਰਕ ਨਹੀਂ, ਪਰ ਇਹ ਆਪ ਦੇ ਵੱਡੇ ਸਪੁੱਤਰ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਇਹ ਸਾਨੂੰ ਦੇ ਦਿਓ, ਅਸੀਂ ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ।
ਵਲੀ ਅਹਿਦ ਤੁਮਰਾ ਇਹੋ ਜਿਉਂ ਹੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਜਿਵੇਂ ਆਪ ਜੀ ਦਾ ਇਹ ਬਲੀ ਅਹਿਦ ਹੈ, ਆਪ ਜੀ ਦਾ ਟਿੱਕਾ ਹੈ, ਵੱਡਾ ਸਪੁੱਤਰ ਹੋਣ ਦੇ ਨਾਤੇ ਆਪ ਜੀ ਦੀ ਗੱਦੀ ਦਾ ਮਾਲਕ ਹੈ।
ਹਮਰਾ ਪੀ ਹੂਆ ਇਹੋ ਤਿਉਂ ਹੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਤਿਵੇਂ ਹੀ ਇਹ ਸਾਡਾ ਵੀ ਟਿੱਕਾ ਹੋਇਆ, ਜਿਹੜੀ ਇਹ ਸਾਡੀ ਉਦਾਸੀਆਂ ਦੀ ਗੱਦੀ ਹੈ, ਇਹ ਮੇਰੀ ਗੱਦੀ ਦਾ ਵੀ ਮਾਲਕ ਹੋਵੇਗਾ।
ਮੇਰੇ ਪੀਰੀ ਜੁਗ ਤੁਮ ਪਾਹੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਆਪ ਜੀ ਦੇ ਕੋਲ ਦੋ ਦਾਤਾਂ ਨੇ, ਇੱਕ ਮੀਰੀ ਦੀ ਦਾਤ ਹੈ, ਦੂਜੀ ਪੀਰੀ ਦੀ ਦਾਤ ਹੈ। ਸਤਿਗੁਰੂ ਗਰੀਬ ਨਿਵਾਜ, ਆਪ ਪੀਰਾਂ ਦੇ ਪੀਰ ਹੋ। ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪੀਰਾਂ ਦੇ ਪੀਰ ਆਖਿਆ ਜਾਂਦਾ ਸੀ, ਤੇ ਬਿਲਕੁਲ ਉਸੇ ਤਰ੍ਹਾਂ ਤੁਸੀਂ ਪੀਰਾਂ ਦੇ ਪੀਰ ਹੋ, ਤੇ ਪੀਰਾਂ ਦੇ ਪੀਰ ਹੁੰਦਿਆਂ ਹੋਇਆਂ ਤੁਸੀਂ ਮੀਰੀ ਬਾਦਸ਼ਾਹੀ ਵੀ ਧਾਰਨ ਕੀਤੀ ਹੈ। ਆਪ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕਰਕੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦੇ ਨਾਲ ਨਾਲ ਆਪ ਨੇ ਢਾਡੀ ਵਾਰਾਂ ਦੀ ਆਰੰਭਤਾ ਕੀਤੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਆਪ ਸੂਰਮਿਆਂ ਦੇ ਵਿੱਚ ਵੀਰ ਰਸ ਭਰਨ ਵਾਲੇ ਹੋ। ਤੁਹਾਡੇ ਕੋਲ ਦੋ ਦਾਤਾਂ ਨੇ, ਇੱਕ ਮੀਰੀ ਦੀ ਦਾਤ ਹੈ, ਦੂਜੀ ਪੀਰੀ ਦੀ ਦਾਤ ਹੈ।
ਇੱਕ ਫਕੀਰੀ ਹਮ ਪਾਇਆ ਹੀ।
ਗਰੀਬ ਨਿਵਾਜ ਸੱਚੇ ਪਾਤਸ਼ਾਹ, ਇੱਕ ਦਾਤ ਮੇਰੇ ਕੋਲ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ, ਉਹ ਹੈ ਫਕੀਰੀ। ਮੈਂ ਫਕੀਰ ਹਾਂ, ਮੈਂ ਆਪਣੇ ਕੋਲ ਜਿਹੜੀ ਦਾਤ ਹੈ ਉਹ ਬਾਬਾ ਗੁਰਦਿੱਤਾ ਜੀ ਨੂੰ ਦੇਣੀ ਚਾਹੁੰਦਾ ਹਾਂ।
ਇਸ ਕੇ ਟੈਗ ਤੀਨੋ ਅਬ ਥੈ ਹੈ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਇਹ ਆਪ ਜੀ ਦਾ ਸਪੁੱਤਰ ਬਾਬਾ ਗੁਰਦਿੱਤਾ ਜੀ, ਇਹਦੇ ਕੋਲ ਤਿੰਨ ਹੀ ਹੋਣਗੀਆਂ। ਦੋ ਦਾਤਾਂ ਤੁਹਾਡੇ ਵਾਲੀਆਂ ਵੀ ਹੋਣਗੀਆਂ, ਮੀਰੀ ਤੇ ਪੀਰੀ ਵਾਲੀਆਂ, ਤੇ ਤੀਜੀ ਦਾਤ ਮੇਰੇ ਵਾਲੀ ਜਿਹੜੀ ਫਕੀਰੀ ਹੈ ਉਹ ਵੀ ਇਹਨਾਂ ਦੇ ਕੋਲ ਹੋਵੇਗੀ।
ਧਾਮ ਗੁਰੂ ਕੇ ਕੱਠੀ ਰਹਿ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਹੁਣ ਇਹ ਗੁਰੂ ਘਰ ਦੇ ਵਿੱਚ ਤਿੰਨੇ ਵਸਤੂਆਂ ਤਿੰਨੇ ਚੀਜ਼ਾਂ ਇਕੱਠੀਆਂ ਰਹਿਣਗੀਆਂ।
ਦੋਹਰਾ ਸ੍ਰੀ ਚੰਦ ਆਨੰਦ ਧਾਰ।
ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਖੁਸ਼ੀ ਧਾਰ ਕੇ
ਯਾਬਿਦ ਬਚਨਾ ਲਾਪ।
ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਵਾਰਤਾਲਾਪ ਕੀਤੀ, ਬਚਨ ਆਖੇ ਹਨ।
ਸੇਲੀ ਟੋਪੀ ਨਿਜ ਦਈ।
ਆਪਣੀ ਨਿਸ਼ਾਨੀ ਇੱਕ ਸੇਲੀ, ਜੋ ਉਨ ਦੀ ਮਾਲਾ ਫਕੀਰ ਲੋਕ ਧਾਰਨ ਕਰਦੇ ਆ, ਉਹ ਬਖਸ਼ਿਸ਼ ਕਰ ਦਿੱਤੀ ਹੈ, ਟੋਪੀ ਦੇ ਦਿੱਤੀ ਹੈ।
ਗੁਰਦਿੱਤੇ ਕਉ ਆਪ।
ਬਾਬਾ ਗੁਰਦਿੱਤਾ ਜੀ ਨੂੰ ਇਹ ਆਪਣੇ ਵੱਲੋਂ ਬਖਸ਼ਿਸ਼ਾਂ ਕਰਕੇ ਫਕੀਰੀ ਦੀਆਂ ਨਿਸ਼ਾਨੀਆਂ ਬਾਬਾ ਸ੍ਰੀ ਚੰਦ ਜੀ ਨੇ ਦੇ ਦਿੱਤੀਆਂ ਹਨ। ਸਾਧ ਸੰਗਤ ਜੀਓ, ਇਹ ਹੁਣ ਉਦਾਸੀਆਂ ਦਾ ਮਤ, ਇਹ ਕਥਾ ਆਪਣੇ ਸਰਵਣ ਕਰਨੀ, ਸਮਾਂ ਸੰਪੂਰਨ ਹੋ ਚੁੱਕਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਲਾਈ ਹੋਈ ਮਰਜ਼ਾਦਾ ਜੋ ਢਾਡੀ ਪ੍ਰਥਾ ਹੈ, ਢਾਡੀ ਜਥਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪਹੁੰਚ ਚੁੱਕਾ ਹੈ, ਉਹ ਢਾਡੀ ਵਾਰਾਂ ਦੁਆਰਾ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਆਪ ਨੇ ਇਤਿਹਾਸ ਦੇ ਨਾਲ ਜੁੜੇ ਰਹਿਣਾ। ਦਾਸ ਤੋਂ ਇਤਿਹਾਸ ਦੀ ਵਿਚਾਰ ਕਰਦਿਆਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤਾਂ ਨੇ ਖਿਮਾ ਕਰ ਦੇਣਾ ਜੀ।
ਦੋਹਰਾ ਸ੍ਰੀ ਚੰਦ ਆਨੰਦ ਧਾਰ ਜਾਂ ਵਿਦ ਬਚਨ ਆਲਾਪ। ਸੇਲੀ ਟੋਪੀ ਨਿਜ ਦਈ ਗੁਰਦਿੱਤੇ ਕਉ ਆਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।